موقع سوکھ دیجا نت سدن رہیجیے پاک جے رام ایسو کون تم کام ہن فرے بہو کال بسرام یاد کیجیے کویت ہور پئی چل وے کو تیار پئے دینا ناتھ
واہگرو جی کا خالصہ
واہگرو جی کی فتح
ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਵਰ ਸ਼ਤਰ ਤਕ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਚ ਬੈਠ ਕਰ ਕਰਕੇ ਗੁਰੂ ਸਾਹਿਬ ਜੀ ਦੀ ਰਹਿਰਤ ਸਾਹਿਬ ਜੀ ਗੁਰਬਾਣੀ ਸਰਵਣ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੁਆਰਾ ਹਰ ਰੋਜ਼ ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸਿਕ ਕਥਾ ਸਰਵਣ ਕਰਦੇ ਹਾਂ। ਜਿਸ ਪ੍ਰਕਾਰ ਆਪਾਂ ਕੱਲ ਜੋ ਪ੍ਰਸੰਗ ਸਰਵਣ ਕੀਤਾ ਸੀ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ, ਭਾਈ ਮਰਦਾਨਾ ਜੀ ਕਿੱਥੇ ਜਾਣ ਦੀ ਇੱਛਾ? ਭਾਈ ਮਰਦਾਨਾ ਜੀ ਨੇ ਮਦੀਨੇ ਦੀ ਇੱਛਾ ਪ੍ਰਗਟ ਕੀਤੀ। ਗੁਰੂ ਮਹਾਰਾਜ ਸਾਹਿਬ ਜੀ ਮਦੀਨੇ ਦੇ ਵਿਚ ਪਹੁੰਚੇ। ਜਿਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੰਦਰ ਗਏ, ਉਸ ਸਮੇਂ ਮੁਲਾਣਿਆਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਤਾਈਂ ਕਹਿਣਾ ਕੀਤਾ ਕਿ ਤੁਸੀਂ ਖੜਾਵਾਂ ਪਾ ਕਰਕੇ ਕਿਉਂ ਅੰਦਰ ਆਏ ਹੋ? ਪਰ ਸਤਿਗੁਰੂ ਸਾਹਿਬ ਨੇ ਪਾਵਨ ਗੁਰਬਾਣੀ ਦੇ ਰਾਹੀਂ ਉਨ੍ਹਾਂ ਨੂੰ ਉਪਦੇਸ਼ ਦਿੱਤਾ। ਜਿਸ ਸਮੇਂ ਸ਼ਬਦ ਉਚਾਰਿਆ ਗੁਰਸਿੱਖੋ, ਉਸ ਵੇਲੇ ਮੁਹੰਮਦ ਸਾਹਿਬ ਦੀ ਜਿਹੜੀ ਕਬਰ ਸੀ ਉਹ ਝੁਕ ਕਰਕੇ ਉਸ ਕਬਰ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ। ਇਹ ਵੇਖ ਕਰਕੇ ਸਮੂਹ ਜਿੰਨੇ ਤੁਰਕ ਸਨ, ਜਿੰਨੇ ਮੁਲਾਣੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਢਹਿ ਪਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਖੜਾਵ ਮੰਗੀ। ਗੁਰੂ ਮਹਾਰਾਜ ਸਾਹਿਬ ਨੇ ਖੜਾਵ ਉਹਨਾਂ ਨੂੰ ਬਖਸ਼ੀ। ਉਹਨਾਂ ਨੇ ਮੁਹੰਮਦ ਦੀ ਕਬਰ ਉੱਤੇ ਰੱਖ ਕਰਕੇ ਪੂਜਣੀ ਸ਼ੁਰੂ ਕਰ ਦਿੱਤੀ। ਮੱਕੇ ਦੇ ਵਿਚ ਆਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਸਤਿਗੁਰੂ ਸਾਹਿਬ ਦੇ ਪਾਸੋਂ ਮੱਕੇ ਵਾਲਿਆਂ ਨੇ ਵੀ ਗੁਰਸਿੱਖ ਤੋਂ ਖੜਾਵ ਮੰਗੀ ਹੈ, ਉੱਥੇ ਗੁਰੂ ਸਾਹਿਬ ਨੇ ਦੂਸਰੀ ਖੜਾਵ ਦਿੱਤੀ ਹੈ। ਉਸ ਤੋਂ ਉਪਰੰਤ ਬੇਬੇ ਨਾਨਕੀ ਜੀ ਨੇ ਗੁਰੂ ਮਹਾਰਾਜ ਸਾਹਿਬ ਨੂੰ ਯਾਦ ਕੀਤਾ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਮੱਕੇ ਤੋਂ ਫਿਰ ਸੁਲਤਾਨਪੁਰ ਨਗਰ ਦੇ ਵਿਚ ਪਹੁੰਚੇ। ਬੇਬੇ ਨਾਨਕੀ ਜੀ ਨੂੰ ਆਣ ਕਰਕੇ ਦਰਸ਼ਨ ਦਿੱਤੇ ਨੇ। ਸਤਿਗੁਰੂ ਮਹਾਰਾਜ ਸਾਹਿਬ ਨੇ ਚੱਲਣ ਦੀ ਆਗਿਆ ਮੰਗੀ। ਉਸ ਸਮੇਂ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਇੱਕ ਰਾਤ ਮੇਰੇ ਘਰ ਦੇ ਵਿਚ ਰਹਿਣਾ ਕਰੋ। ਫਿਰ ਭਾਈ ਬਾਲਾ ਜੀ ਨੇ ਵੀ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਇੱਕ ਰਾਤ ਬੇਬੇ ਨਾਨਕੀ ਜੀ ਦੇ ਘਰ ਦੇ ਵਿਚ ਰਹੇ ਹਨ। ਹੁਣ ਜਿਸ ਪ੍ਰਕਾਰ ਅੱਗੇ ਪਾਵਨ ਪਵਿੱਤਰ ਪ੍ਰਸੰਗ ਆ ਰਿਹਾ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ ਕਵਿਤ ਹੋਰ ਪਈ ਚੱਲ ਵੇਖੋ ਤਿਆਰ ਪਏ ਦੀਨਾ ਨਾਥ।
ਤੇ ਜਿਸ ਵੇਲੇ ਹੁਣ ਗੁਰਸਿੱਖੋ ਭੋਰ ਪਈ, ਸਵੇਰ ਦਾ ਸਮਾਂ ਹੋਇਆ, ਤੇ ਉਸ ਵੇਲੇ ਦੀਨਾ ਨਾਥ ਗੁਰਮੁਖੋ ਸਤਿਗੁਰੂ ਮਹਾਰਾਜ ਸਾਹਿਬ ਜੀ ਗਰੀਬਾਂ ਤੇ ਕਿਰਪਾ ਕਰਨ ਵਾਲੇ ਦੀਨਾ ਦੇ ਮਾਲਕ ਗੁਰੂ ਮਹਾਰਾਜ ਸਾਹਿਬ ਜੀ ਹੁਣ ਚੱਲਣ ਵਾਸਤੇ ਤਿਆਰ ਹੋਏ ਹਨ।
ਬੋਲੇ ਮਰਦਾਨੇ ਸੋਹਰ ਬਾਬ ਕੰਧੇ ਲੀਜੀਏ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਤਾਈ ਕਹਿਣਾ ਕੀਤਾ, ਹੇ ਭਾਈ ਮਰਦਾਨਾ ਜੀ, ਆਪਣੀ ਜਿਹੜੀ ਰਬਾਬ ਹੈ ਨਾ, ਤੁਸੀਂ ਰਬਾਬ ਚੁੱਕ ਕਰਕੇ ਆਪਣੇ ਕੰਧੇ ਉੱਤੇ ਰੱਖ ਲੈਣਾ ਕਰੋ।
ਸੁਸਾ ਸੁਨਿਆਈ ਬਾਣੀ ਬਦਨੇ ਅਲਾਏ।
ਉਸ ਵੇਲੇ ਫਿਰ ਜਿਸ ਸਮੇਂ ਇਹ ਜਿਹੜੀਆਂ ਗੱਲਾਂ ਬੇਬੇ ਨਾਨਕੀ ਜੀ ਨੇ ਸੁਣੀਆਂ ਗੁਰਮੁਖੋ, ਫਿਰ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਹਿਣ ਲੱਗੇ ਹਨ।
ਏਕ ਮਾਸ ਰਹੋ ਭਾਈ ਮੇਰੀ ਬੇਨਤੀ ਮਨੀਜੀਏ।
ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਇੱਕ ਮਹੀਨਾ ਆਪ ਜੀ ਇਸ ਘਰ ਦੇ ਵਿਚ ਰਹਿਣਾ ਕਰੋ।
ਹਿਰਦੇ ਨਿਤ ਚਾਹ ਕਿਤੇ ਦਿਨ ਮੈਂ ਦਿਖਾਇਓ ਮੁਖ।
ਮੇਰੇ ਹਿਰਦੇ ਦੇ ਵਿਚ ਨਿਤ ਹੀ ਚਾਹ ਕਿ ਮੈਂ ਆਪਣੇ ਭਰਾ ਨੂੰ ਘਰ ਦੇ ਵਿਚ ਰੱਖ ਕਰਕੇ ਮੈਂ ਆਪ ਜੀ ਦੀ ਸੇਵਾ ਕਰ ਸਕਾਂ। ਤੇ ਹੁਣ ਆਪ ਜੀ ਕਿੰਨੇ ਹੀ ਸਮੇਂ ਤੋਂ ਬਾਅਦ ਆਣ ਕਰਕੇ ਮੈਨੂੰ ਆਪਣੇ ਪਾਵਨ ਪੁੱਤਰ ਮੁਖਾਰਬਿੰਦ ਦੇ ਦਰਸ਼ਨ ਕਰਵਾਏ ਹਨ।
ਮੋਕਾ ਸੁਖ ਦੀਜਾ ਨਿਤ ਸਦਨ ਰਹੀਜੀਏ।
ਤੇ ਆਪ ਜੀ ਕਿਰਪਾ ਕਰਕੇ ਹੇ ਸੱਚੇ ਪਾਤਸ਼ਾਹ, ਇੱਥੇ ਸਾਡੇ ਘਰ ਦੇ ਵਿਚ ਰਹਿਣਾ ਕਰੋ ਤੇ ਆਪਣੇ ਦਰਸ਼ਨਾਂ ਦਾ ਜਿਹੜਾ ਸੁੱਖ ਹੈ ਨਾ, ਸਾਨੂੰ ਸਾਰਿਆਂ ਨੂੰ ਬਖਸ਼ਣਾ ਕਰੋ।
ਬਾਸ ਜੈ ਰਾਮ ਐਸੋ ਕੌਣ ਤੁਮ ਕਾਮ।
ਉਸ ਸਮੇਂ ਫਿਰ ਭਾਈਆ ਬਾਬਾ ਜੈ ਰਾਮ ਜੀ ਵੀ ਸਾਹਮਣੇ ਆਏ। ਉਨ੍ਹਾਂ ਨੇ ਆਣ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿ ਹੇ ਮਾਲਕ, ਆਪ ਜੀ ਨੂੰ ਕਿਹੜਾ ਇਹੋ ਜਿਹਾ ਕੰਮ ਹੈ ਕਿ ਆਪ ਜੀ ਹੁਣੇ ਹੀ ਜਾਣਾ ਚਾਹੁੰਦੇ ਹੋ?
ਹੁਣ ਫਿਰੇ ਬਹੁ ਕਾਲ ਵਿਸਰਾਮ ਆਪ ਕੀਜੀਏ।
ਤੇ ਜਿਹੜੇ ਆਪ ਜੀ ਦੇ ਕਾਰਜ ਹਨ ਉਹ ਬਾਅਦ ਦੇ ਵਿਚ ਕਰ ਲੈਣਾ ਤੇ ਇਸ ਕਰਕੇ ਹੁਣ ਆਪ ਜੀ ਕਿਰਪਾ ਕਰਕੇ ਵਿਸ਼ਰਾਮ ਕਰ ਲੈਣਾ ਕਰੋ।
ਕਵਿਤ ਕਮਲ ਬਦਨ ਬੋਲੇ ਰਿਦਾ ਜਿਨ ਮਿਲੋ ਹੋਤ।
ਉਸ ਸਮੇਂ ਕਮਲ ਤਰੀਕੇ ਮੁੱਖ ਤੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬੋਲੇ ਹਨ, ਗੁਰਸਿੱਖੋ ਜਿਨ੍ਹਾਂ ਦਾ ਹਿਰਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਭਾਈ ਮਿਲਿਆ ਹੁੰਦਾ ਹੈ।
ਸੋਈ ਸਦਾ ਮਿਲੇ ਬਿੱਤ ਕਵੇ ਨਾ ਲਿਖੀ ਜੀ ਹੈ।
ਜਿਨ੍ਹਾਂ ਦਾ ਹਿਰਦਾ ਇੱਕ ਦੂਸਰੇ ਨਾਲ ਮਿਲਿਆ ਹੈ ਨਾ ਤੇ ਉਹ ਸਦਾ ਹੀ ਮਿਲੇ ਨੇ ਤੇ ਇਸ ਕਰਕੇ ਜਾਨਣਾ ਕਰੋ ਕਦੇ ਵਿਛੜੇ ਨਹੀਂ ਹਨ। ਇਹ ਸਰੀਰਾਂ ਦਾ ਜਿਹੜਾ ਵਿਛੜਨਾ ਹੈ ਇਹ ਕੋਈ ਗੱਲ ਨਹੀਂ ਪਰ ਹਿਰਦਾ ਮਿਲਿਆ ਹੋਣਾ ਚਾਹੀਦਾ। ਇਸ ਕਰਕੇ ਤੁਹਾਡਾ ਹਿਰਦਾ ਸਾਡੇ ਨਾਲ ਮਿਲਿਆ ਹੋਇਆ ਹੈ, ਇਸ ਕਰਕੇ ਤੁਸੀਂ ਜਾਨਣਾ ਕਰੋ ਅਸੀਂ ਤੁਹਾਡੇ ਤੋਂ ਕਦੇ ਵੀ ਵਿਛੜਾਂਗੇ ਨਹੀਂ। ਇਸ ਪ੍ਰਕਾਰ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ।
ਤੁਸਾਂ ਮੋਹ ਨਾਸਕਾਰ ਗਿਆਨ ਕੋ ਵਿਚਾਰ ਓਰ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਹੇ ਭੈਣ ਜੀ ਆਪਣੇ ਮੋਹ ਨੂੰ ਨਾਸ ਕਰਕੇ ਨਾ ਤੇ ਆਪਣੇ ਹਿਰਦੇ ਵਿਚ ਸ੍ਰਿਸ਼ਟ ਗਿਆਨ ਦੀ ਵਿਚਾਰ ਕਰ ਲੈਣਾ ਕਰੋ।
ਮਿਲਣ ਵਿਯੋਗ ਤਨ ਧਰਮ ਜਨੀ ਜੀ ਹੈ।
ਤੇ ਮਿਲਣਾ ਜਿਹੜਾ ਤੇ ਇਹ ਨਾ ਵਿਛੜਨਾ ਹੈ, ਇਹ ਤੇ ਧਰਮ ਦੀ ਜਿਹੜੀ ਰੀਤ ਹੈ ਉਹ ਬਣੀ ਹੋਈ ਹੈ। ਭਾਵ ਕੇ ਜਿਸ ਪ੍ਰਕਾਰ ਸੰਸਾਰ ਤੇ ਬਣਿਆ ਹੈ ਮਿਲਣਾ ਤੇ ਵਿਛੜਨਾ ਹੈ ਆਪਣੇ ਹਿਰਦੇ ਵਿਚ ਤੁਸੀਂ ਸ੍ਰਿਸ਼ਟ ਗਿਆਨ ਧਾਰ ਲੈਣਾ ਕਰੋ।
ਚਲਿਓ ਅਬ ਚਾਹੇ ਹਮ ਪੰਥ ਪਰ ਅਹੰਕਾਰ।
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਸ ਪ੍ਰਕਾਰ ਕਿ ਅਸੀਂ ਹੁਣ ਚੱਲਣਾ ਚਾਹੁੰਦੇ ਹਾਂ, ਜਾਨਣਾ ਕਰੋ ਕਿ ਅਸੀਂ ਪੰਥ ਰਸਤੇ ਦੇ ਵਿਚਕਾਰ ਖਲੋਤੇ ਹਾਂ।
ਜੇ ਰਜਾਏ ਨਾ ਵਿਲੰਬ ਕੋ ਲੋਗੀ ਜੀ ਹੈ।
ਇਸ ਕਰਕੇ ਆਪ ਜੀ ਰਜਾਏ ਸਾਨੂੰ ਆਗਿਆ ਦੇਣਾ ਕਰੋ ਜਾਣ ਦੀ ਕਿਰਪਾ ਕਰਕੇ ਤੇ ਕੋਈ ਦੇਰੀ ਨਾ ਕਰਨੀ ਕਰੋ, ਅਸੀਂ ਛੇਤੀ ਦੇ ਨਾਲ ਹੁਣ ਜਾਣਾ ਚਾਹੁੰਦੇ ਹਾਂ।
ਰਹਿ ਪੁਨ ਆਈ ਤੁਮ ਨਿਕਟ ਸਦਾ ਆਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਭਾਈ ਜਦੋਂ ਫੇਰ ਅਸੀਂ ਆਵਾਂਗੇ ਨਾ ਫੇਰ ਅਸੀਂ ਆਪ ਜੀ ਦੇ ਨਿਕਟ ਕੋਲ ਆਣ ਕਰਕੇ ਰਹਿਣਾ ਕਰਾਂਗੇ।
ਮਨ ਸ਼ੋਕ ਕੋ ਨਸਾਈ ਮੇਰੋ ਬੈਨ ਮਾਨ ਲੀਜੀਏ।
ਇਸ ਕਰਕੇ ਆਪਣੇ ਮਨ ਦੇ ਸ਼ੋਕ ਨੂੰ ਮੋਹ ਨੂੰ ਦੂਰ ਕਰਕੇ ਤੇ ਜਿਹੜਾ ਸਾਡਾ ਬਚਨ ਹੈ ਨਾ ਉਹ ਮਨ ਲੈਣਾ ਕਰੋ। ਇਸ ਕਰਕੇ ਸਾਨੂੰ ਆਗਿਆ ਦੇਵੋ ਕਿ ਅਸੀਂ ਹੁਣ ਜਾਣਾ ਕਰੀਏ।
ਕਵਿਤ ਨਾਨਕੀ ਅਲਾਈ ਕਬ ਮਿਲੋ ਫੇਰ ਆਏ।
ਉਸ ਸਮੇਂ ਬੇਬੇ ਨਾਨਕੀ ਜੀ ਨੇ ਫੇਰ ਗੁਰਮੁਖ ਇਸ ਤਰ੍ਹਾਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਹੁਣ ਆਪ ਜੀ ਹੁਣ ਕਿਸ ਵੇਲੇ ਫੇਰ ਸਾਨੂੰ ਆਣ ਕਰਕੇ ਮਿਲੋਗੇ।
ਸਹਿ ਨਾਨਕ ਜੀ ਯਾਦ ਕਰੋ ਦੇ ਮੈਂ ਦੀਦਾਰ ਕੋ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਗੁਰੂ ਸਾਹਿਬ ਕਹਿਣ ਲੱਗੇ ਭੈਣ ਜੀ ਜਦੋਂ ਵੀ ਤੁਸੀਂ ਆਪਣੇ ਹਿਰਦੇ ਵਿਚ ਸਾਨੂੰ ਯਾਦ ਕਰੋਗੇ ਨਾ ਤੇ ਅਸੀਂ ਉਸ ਵੇਲੇ ਹੀ ਆਪ ਜੀ ਨੂੰ ਆਣ ਕਰਕੇ ਦੀਦਾਰ ਦੇ ਦੇਣਾਗੇ।
ਸੰਗ ਮਰਦਾਨਾ ਮੋਹ ਕੋ ਲੈ ਕੇ ਗੁਰ ਚੱਲੇ ਤਾਬ।
ਭਾਈ ਮਰਦਾਨ ਭਾਈ ਬਾਲਾ ਜੀ ਕਹਿੰਦੇ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਮੈਨੂੰ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਗੁਰੂ ਸਾਹਿਬ ਫਿਰ ਚੱਲ ਪਏ ਹਨ।
ਜਾ ਕੇ ਵਾਕ ਨੌਕਾ ਭਵ ਸਾਗਰ ਕੇ ਪਾਰ ਕੋ।
ਜਿਨ੍ਹਾਂ ਦੇ ਬਚਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਐਸੇ ਨੇ ਗੁਰਮੁਖੋ ਜਿਸ ਤਰ੍ਹਾਂ ਬੇੜੀ ਜਿਹੜੀ ਹੈ ਨਾ ਉਹ ਬੇੜੀ ਪ੍ਰਤੱਖ ਜੀਵ ਨੂੰ ਸਮੁੰਦਰ ਤੋਂ ਪਾਰ ਕਰ ਦਿੰਦੀ ਹੈ, ਨਦੀ ਤੋਂ ਪਾਰ ਕਰ ਦਿੰਦੀ ਹੈ। ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਹਨ ਉਹ ਬੇੜੀ ਦੀ ਨਿਆਈ ਨੇ। ਭਾਵ ਇਹ ਜਿਹੜਾ ਭਾਵ ਸਾਗਰ ਹੈ ਨਾ ਸੰਸਾਰ, ਇਸ ਸੰਸਾਰ ਤੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਜਿਹੜੇ ਗੁਰਸਿੱਖੋ ਸਾਨੂੰ ਪਾਰ ਲੰਘਾਉਣ ਵਾਲੇ ਹਨ।
ਚਾਰ ਕੱਟੇ ਰਹਿਣ ਕੁਝ ਕਿਨੋ ਦੂਰ ਗਏ ਚੱਲ।
ਗੁਰਮੁਖੋ ਜਦੋਂ ਚਾਰ ਘੜੀ ਰਹਿਣ ਬਤੀਤ ਹੋ ਗਈ ਨਾ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬਹੁਤ ਦੂਰ ਕੂਚ ਕਰ ਗਏ, ਬਹੁਤ ਦੂਰ ਚਲੇ ਗਏ ਹਨ।
ਹੋਰ ਪਈ ਲੰਘੇ ਕੂਚ ਪੰਚਮ ਹਜ਼ਾਰ ਕੋ।
ਇਸੇ ਪ੍ਰਕਾਰ ਹੀ ਭੋਰ ਪਈ ਜਿਸ ਸਮੇਂ ਸਵੇਰ ਹੋਈ ਹੈ ਨਾ ਤੇ ਸਵੇਰ ਹੁੰਦਿਆਂ ਤੱਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ 5000 ਉਹਦਾ ਜਿਹੜਾ ਗੁਰਮੁਖ ਪਿਆਰ ਉਹ ਰਸਤਾ ਸੀ ਨਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉਹ ਲੰਘ ਗਏ ਹਨ।
ਠੰਡੇ ਹੋਏ ਬੂਝੇ ਕਹੁ ਕਹਾਂ ਆਏ ਅਬ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖੜੇ ਹੋ ਕਰਕੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਤਾਂ ਪੁੱਛਿਆ ਇਹ ਭਾਈ ਦੱਸਣਾ ਕਰੋ ਅਸੀਂ ਕਿਸ ਜਗ੍ਹਾ ਉੱਤੇ ਆਣ ਕਰਕੇ ਖਲੋਤੇ ਹਾਂ।
ਆਣ ਪਹਿਚਾਨੋ ਮਨ ਕੀਜੇ ਵਿਚਾਰ ਕੋ।
ਇਸ ਕਰਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਤਾਈ ਗੁਰੂ ਮਹਾਰਾਜ ਸਾਹਿਬ ਜੀ ਕਹਿ ਰਹੇ ਅੱਗੇ ਨੇ, ਹੇ ਭਾਈ ਮਰਦਾਨਾ ਜੀ ਥਾਂ ਨੂੰ ਪਹਿਚਾਨੋ, ਹੇ ਭਾਈ ਬਾਲਾ ਜੀ ਇਸ ਥਾਂ ਨੂੰ ਪਹਿਚਾਨੋ, ਵਿਚਾਰ ਕਰੋ ਤੇ ਦੱਸਣਾ ਕਰੋ ਕਿ ਅਸੀਂ ਕਿਸ ਜਗ੍ਹਾ ਉੱਤੇ ਆਣ ਕਰਕੇ ਖਲੋਤੇ ਹਾਂ।
ਇਸ ਆਪ ਕਰਤਾਰ ਤੁਮ ਧਰਾ ਅਵਤਾਰ ਭਾਵ।
ਇਸ ਕੋਲੇ ਫਿਰ ਬੇਨਤੀ ਕੀਤੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ, ਹੇ ਸੱਚੇ ਪਾਤਸ਼ਾਹ ਆਪ ਜੀ ਦੇ ਕਰਤਾਰ ਦਾ ਸਰੂਪ ਇਸ ਭਾਵ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ।
ਸਦਾ ਹੀ ਅਪਾਰ ਹੋ ਨਾ ਸ਼ੇਸ਼ ਪਾਰ ਪਾਵੇ।
ਤੇ ਆਪ ਜੀ ਦਾ ਪਾਰਾਵਾਰ ਵੀ ਕੋਈ ਨੀ ਪਾ ਸਕਦਾ, ਆਪ ਜੀ ਅਪਾਰ ਹੋ ਤੇ ਇਸ ਕਰਕੇ ਸ਼ੇਸ਼ ਨਾਗ ਆਦਿਕ ਹਰ ਰੋਜ਼ ਆਪ ਜੀ ਦੇ ਪਤਾ ਹੀ ਨਹੀਂ ਕਿੰਨੇ ਕੀ ਨਾਮਾਂ ਨੂੰ ਜਪਦੇ ਨੇ। ਇਸ ਕਰਕੇ ਇਹ ਸੱਚੇ ਪਾਤਸ਼ਾਹ ਆਪ ਜੀ ਦਾ ਉਹਨਾਂ ਵੀ ਅਜੇ ਤੱਕ ਪਾਰਾਵਾਰ ਨਹੀਂ ਪਾਇਆ ਹੈ।
ਕਲੀ ਕਾਲ ਮੰਦ ਮਤ ਕੈਸੋ ਜਾਣੇ ਤੋਹੇ ਗਾਤ।
ਇਸ ਕਰਕੇ ਇਹ ਮਾਲਕ ਜਿਹੜੇ ਕਲਯੁਗ ਦੇ ਸਮੇਂ ਦੇ ਜਿਹੜੇ ਮਨੁੱਖ ਹਨ, ਜਿਨ੍ਹਾਂ ਦੀ ਬੁੱਧੀ ਜਿਹੜੀ ਭੈੜੀ ਹੋ ਰਹੀ ਹੈ, ਇਸ ਕਰਕੇ ਸੱਚੇ ਪਾਤਸ਼ਾਹ ਮੰਦੀ ਮਤ ਵਾਲੇ ਸਮੂਹ ਜੀਵ ਆਪ ਜੀ ਦੀ ਗਤੀ ਨੂੰ, ਆਪ ਜੀ ਦੀ ਮਰਿਆਦਾ ਜੀ, ਆਪ ਜੀ ਦੇ ਕੌਤਕਾਂ ਨੂੰ ਕਿਵੇਂ ਜਾਣ ਸਕਦੇ ਹਨ।
ਨਿਤ ਨਿਤ ਕਹੇ ਬੇਦੂ ਕੈਸੇ ਅੰਤ ਪਾਵੇ।
ਇਸ ਕਰਕੇ ਇਹ ਮਾਲਕ ਆਪ ਜੀ ਨੂੰ ਤੇ ਨੇਤ ਹੇ ਸੱਚੇ ਪਾਤਸ਼ਾਹ ਹਰ ਰੋਜ਼ ਆਪ ਜੀ ਦੀ ਉਸਤਤ ਜਿਹੜੇ ਚਾਰ ਵੇਦ ਹਨ, ਉਹ ਚਾਰ ਵੇਦ ਵੀ ਆਪ ਜੀ ਨੂੰ ਨਮਸਕਾਰਾਂ ਕਰਦੇ ਨੇ, ਹਰ ਰੋਜ਼ ਆਪ ਜੀ ਦੀ ਉਸਤਤ ਕਰਦੇ ਨੇ, ਕਿਸੇ ਨੇ ਆਪ ਜੀ ਦਾ ਅੰਤ ਨਹੀਂ ਪਾਇਆ ਹੈ।
ਬੋਲਿਓ ਮਰਦਾਨਾ ਇਹੋ ਜਾਣਿਓ ਸੋ ਥਾਨਾ।
ਜੋ ਸਮੇਂ ਗੁਰਮੁਖੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ ਹੈ ਸੱਚੇ ਪਾਤਸ਼ਾਹ ਮੈਂ ਇਸ ਸਥਾਨ ਨੂੰ ਜਾਣ ਲਿਆ ਹੈ, ਪਹਿਚਾਣ ਲਿਆ ਹੈ।
ਜਹਾਂ ਮੱਕੀ ਕੋ ਪਿਆਨਾ ਕੀਨ ਮੋਕੋ ਦ੍ਰਿਸ਼ਟਾਵੇ।
ਇਹ ਸੱਚੇ ਪਾਤਸ਼ਾਹ ਇਹ ਉਹ ਜਗ੍ਹਾ ਹੈ ਜਦੋਂ ਅਸੀਂ ਸਭ ਤੋਂ ਪਹਿਲਾਂ ਮੱਕੇ ਨੂੰ ਜਾਣ ਵਾਸਤੇ ਤੁਰੇ ਸਨ, ਇਸ ਜਗ੍ਹਾ ਤੋਂ ਚੱਲੇ ਸਾਂ ਤੇ ਇਸ ਕਰਕੇ ਜਗ੍ਹਾ ਮੈਨੂੰ ਹੁਣ ਦ੍ਰਿਸ਼ਟਾਵੀ ਭਾਵ ਕੇ ਪਹਿਚਾਣ ਲਈ ਹੈ, ਪਤਾ ਲੱਗ ਗਿਆ ਹੈ।
ਸੁਣਿਓ ਮੁਸਕਾਨ ਨਿੱਕੀ ਕੀਨੀ ਤੈਂ ਪਛਾਣਿਆ।
ਉਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਮੁਸਕਰਾਏ, ਗੁਰੂ ਮਹਾਰਾਜ ਸਾਹਿਬ ਜੀ ਨੇ ਮੁਸਕਰਾ ਕਰਕੇ ਭਾਈ ਮਰਦਾਨਾ ਜੀ ਨੂੰ ਕਹਿਣਾ ਕੀਤਾ, ਕਹਿਣ ਲੱਗੇ ਕਿ ਹੇ ਭਾਈ ਤੂੰ ਚੰਗੇ ਤਰੀਕੇ ਦੇ ਨਾਲ ਇਸ ਸਥਾਨ ਦੀ ਇਸ ਜਗ੍ਹਾ ਦੀ ਪਹਿਚਾਣ ਕਰ ਲਈ ਹੈ।
ਮੇਰੀ ਦਿਸ਼ ਦੇਖ ਪਾਉਣੋ ਸ੍ਰੀ ਗੁਰੂ ਅਲਾਵਈ।
ਉਸ ਵੇਲੇ ਫਿਰ ਭਾਈ ਬਾਲਾ ਜੀ ਕਹਿਣ ਲੱਗੇ ਕਿ ਮੇਰੇ ਵੱਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਵੇਖ ਕਰਕੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਇਸ ਪ੍ਰਕਾਰ ਕਿਹਾ ਹੈ।
ਦੋਹਰਾ ਚਲਣ ਚਹਿਤ ਕਦ ਦਿਸ਼ਾ ਕੋ ਦੀਜਾ ਆਵਾ ਬਤਾਏ।
ਇਹ ਭਾਈ ਬਾਲਾ ਜੀ ਹੁਣ ਤੁਸੀਂ ਦੱਸੋ ਕਿ ਤੁਹਾਡੀ ਕੋਈ ਇੱਛਾ ਹੈ ਕਿਸੇ ਬੰਨੇ ਜਾਣ ਦੀ, ਇਸ ਕਰਕੇ ਜਿਸ ਦਿਸ਼ਾ ਨੂੰ ਵੇਖਣ ਦੀ ਆਪ ਜੀ ਦੀ ਇੱਛਾ ਹੈ ਨਾ ਭਾਈ ਬਾਲਾ ਜੀ, ਹੁਣ ਆਪ ਜੀ ਸਾਨੂੰ ਦੱਸਣਾ ਕਰੋ।
ਤਾਂ ਬੋਲੂ ਮੈਂ ਬੰਦ ਕਰ ਸੁਣਿਓ ਪ੍ਰਭੂ ਗਤ ਦਾਏ।
ਭਾਈ ਬਾਲਾ ਜੀ ਕਹਿਣ ਲੱਗੇ ਕਿ ਉਸ ਸਮੇਂ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਰਕੇ ਮੈਂ ਬੋਲਿਆ, ਬੇਨਤੀ ਕੀਤੀ ਕਿ ਇਹ ਮੁਕਤੀ ਦਾਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੁਣਨਾ ਕਰੋ।
ਦੁਇਆ ਹੈ ਜਿਤ ਚਾਹ ਚਲੋ ਤੁਮਰੀ।
ਇਹ ਸੱਚੇ ਪਾਤਸ਼ਾਹ ਜਿਸ ਬੰਨੇ ਵੀ ਆਪ ਜੀ ਦੀ ਚਾਹ ਹੈ ਨਾ ਇੱਛਾ ਜਾਣ ਦੀ, ਜਿਸ ਬੰਨੇ ਤੁਸੀਂ ਚਾਹੁੰਦੇ ਹੋ,
ਚਾਹ ਚਲੇ ਸੁਣੀਏ ਸੁਖ ਦਾਨਾ।
ਇਹ ਮਾਲਕ ਸੁਖਾਂ ਦਾ ਦਾਨ ਦੇਣ ਵਾਲੇ, ਸਮੂਹ ਜੀਵਾਂ ਨੂੰ ਸੁਖ ਬਖਸ਼ਣ ਵਾਲੇ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਅੱਗੇ ਬੇਨਤੀ ਕਰਦਾ, ਜਿਸ ਬੰਨੇ ਤੁਸੀਂ ਚਾਹੁੰਦੇ ਹੋ ਜਾਣਾ ਅਸੀਂ ਆਪ ਜੀ ਦੇ ਪਿੱਛੇ ਹੀ ਚੱਲਣਾ ਕਰਾਂਗੇ।
ਸ੍ਰੀ ਗੁਰੂ ਭਗਤ ਮੇਰ ਕੇ ਉਪਰ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਪਾਵਨ ਮੁਖਾਰਬਿੰਦ ਤੋਂ ਕਹਿਣਾ ਕੀਤਾ ਕਿ ਹੇ ਭਾਈ ਮੇਰ ਪਰਬਤ, ਜੋ ਸੁਮੇਰ ਪਰਬਤ ਹੈ ਨਾ ਜੋ ਉਸ ਦੇ ਉਪਰ,
ਸਿੱਧ ਮੰਡਲੀ ਜਾਂ ਹੈ ਸਿੱਧ ਮੰਡਲੀ ਜਾਂ ਮਨ ਮਾਨਾ।
ਇਹ ਮੰਡਲੀ ਹੈ ਸਿੱਧਾਂ ਦੀ, ਤੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਪਤਾ ਹੀ ਨਹੀਂ ਕਿੰਨਾ ਕੁ ਹੀ ਹੰਕਾਰ ਹੈ, ਇਸ ਕਰਕੇ ਉਹ ਸੁਮੇਰ ਪਰਬਤ ਦੇ ਉੱਤੇ ਸਾਰੇ ਸਿੱਧ ਆਦਿਕ ਰਹਿੰਦੇ ਨੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਬੇਅੰਤ ਹੀ ਹੰਕਾਰ ਹੈ।
ਦੇਖੇ ਸੂ ਤੈ ਥਾਨ ਚਲੋ।
ਤੇ ਉਸ ਸਮੇਂ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਚਲੋ ਉਸ ਜਗ੍ਹਾ ਨੂੰ ਆਪਾਂ ਜਾ ਕਰਕੇ ਦੇਖਦੇ ਹਾਂ।
ਹੁਣ ਜੋ ਕਰ ਬੰਦ ਉੱਠੋ ਮਰਦਾਨਾ।
ਤੇ ਜਿਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖ ਉਸ ਵੇਲੇ ਇਸ ਤਰ੍ਹਾਂ ਕਿਹਾ ਤੇ ਸੁਣਦਿਆਂ ਸਾਰੀ ਭਾਈ ਮਰਦਾਨਾ ਜੀ ਹੱਥ ਜੋੜ ਕਰਕੇ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਉੱਠ ਕਰਕੇ ਖਲੋ ਗਏ ਹਨ।
ਹੋਈ ਸੁਦਾ ਜਬ ਦੇਹੂ ਹਟਾਏ।
ਉਸ ਸਮੇਂ ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਐਵੇਂ ਗੱਲ ਨਹੀਂ ਬਣਦੀ, ਮੈਨੂੰ ਤਾਂ ਲੱਗੀ ਹੈ ਬਹੁਤ ਜ਼ਿਆਦਾ ਭੁੱਖ, ਇਸ ਕਰਕੇ ਪਹਿਲਾਂ ਸਭ ਤੋਂ ਮੇਰੀ ਜਿਹੜੀ ਭੁੱਖ ਹੈ ਨਾ ਇਸ ਨੂੰ ਦੂਰ ਕਰਨਾ ਕਰੋ।
ਸਵੇ ਤੁਮਰੇ ਸੰਗ ਹੋਏ ਪਿਆਨਾ,
ਤੇ ਮੈਂ ਤੇ ਫੇਰ ਤੁਹਾਡੇ ਨਾਲ ਚੱਲ ਸਕਦਾ ਜੇ ਪਹਿਲਾਂ ਮੇਰੀ ਜਿਹੜੀ ਭੁੱਖ ਹੈ ਇਸ ਨੂੰ ਦੂਰ ਕਰੋਗੇ, ਭੁੱਖਿਆ ਮੇਰੇ ਤੋਂ ਤੁਹਾਡੇ ਦੇ ਨਾਲ ਚੱਲਿਆ ਨਹੀਂ ਜਾਣਾ ਹੈ।
ਦੁਇਆ ਬਿਖਤੇ ਸੁਣ ਬੈਨ ਗੁਰੂ ਗੁਣ ਐਨ,
ਗੁਰਮੁਖੋ ਗੁਣਾ ਦੇ ਘਰ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੇ ਇਵੇਂ ਦੇ ਬਚਨ ਸੁਣੇ ਨਾ, ਗੁਰੂ ਮਹਾਰਾਜ ਸਾਹਿਬ ਜੀ ਆਪਣੇ ਮੁਖੜੇ ਤੋਂ ਫਿਰ ਮੁਸਕਰਾਏ ਹਨ।
ਦਇਆ ਜਿਨ ਨੈਣ ਰਹੀ ਸ਼ਬ ਸ਼ਾਏ,
ਦਇਆ ਜਿਨ ਨੈਣ, ਜਿਨ੍ਹਾਂ ਦੇ ਗੁਰਮੁਖੋ ਨੈਣਾਂ ਦੇ ਵਿਚ, ਨੇਤਰਾਂ ਦੇ ਵਿਚ ਸਮੂਹ ਜੀਵਾਂ ਦੇ ਪ੍ਰਤੀ ਗੁਰਸਿੱਖੋ ਦਇਆ, ਤੇ ਸਭ ਛਾਏ ਭਾਵ ਕੇ ਬਹੁਤੀ ਜਿਆਦਾ ਜਿਹੜੀ ਦਇਆ ਸ਼ੋਭ ਰਹੀ ਹੈ, ਜਿਨ੍ਹਾਂ ਗੁਰਾਂ ਦੇ ਨੇਤਰ ਬੜੇ ਦਇਆਵਾਨ ਨੇ ਸ਼ੋਭ ਰਹੇ ਹਨ।
ਜਿਨ ਦੇਹ ਤਰੀ ਜਗ ਤਾਰਨ ਕਾਰਨ,
ਗੁਰਮੁਖੋ ਜਿਨ੍ਹਾਂ ਨੇ ਇੱਕ ਹੀ ਕਾਰਨ ਵਾਸਤੇ ਦੇਹ ਧਾਰਨ ਕੀਤੀ, ਇਸ ਸੰਸਾਰ ਉੱਤੇ ਆਉਣਾ ਕੀਤਾ, ਉਸ ਮਾਲਕ ਨੇ ਕਿਸ ਵਾਸਤੇ? ਗੁਰਮੁਖੋ ਜੀਵਾਂ ਨੂੰ ਤਾਰਨ ਵਾਸਤੇ, ਜੀਵਾਂ ਦਾ ਭਲਾ ਕਰਨ ਵਾਸਤੇ।
ਦੰਭ ਵਿਦਾਰਨ ਸ੍ਰੀ ਜਗ ਰਾਏ,
ਅਤੇ ਹੋਰ ਗੁਰੂ ਸਾਹਿਬ ਜੀ ਨੇ ਕਿਸ ਵਾਸਤੇ ਸਰੀਰ ਧਾਰਨ ਕੀਤਾ? ਗੁਰਮੁਖੋ ਜਗਤ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਦੰਭ ਵਿਦਾਰਨ, ਸਮੂਹ ਜੀਵਾਂ ਦੇ ਗੁਰਮੁਖੋ, ਜਿਹੜੇ ਲੋਕ ਪਖੰਡ ਕਰਦੇ ਆ ਨਾ, ਪਖੰਡ ਕਰਕੇ ਜੀਵਾਂ ਨੂੰ ਦੁੱਖ ਦੇਣਾ, ਜੀਵਾਂ ਨੂੰ ਵੱਸ ਕਰਨਾ, ਉਹਨਾਂ ਪਖੰਡੀਆਂ ਨੂੰ ਨਾਸ ਕਰਨ ਵਾਸਤੇ, ਪਖੰਡ ਨਾਸ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਧਾਰਨ ਕੀਤਾ ਹੈ।
ਮਨ ਮੈਂ ਜਿਵ ਚਾਹਤ ਹੋਵੇ ਸੋ,
ਗੁਰਮੁਖੋ ਜਿਵੇਂ ਮਨ ਦੇ ਵਿਚ ਚਾਹਤ, ਜਿਵੇਂ ਮਨ ਦੇ ਵਿਚ ਚਾਹਤ ਹੁੰਦੀ ਹੈ ਨਾ ਗੁਰੂ ਮਹਾਰਾਜ ਤੇ ਕਿਰਪਾ ਕਰਨ, ਉਵੇਂ ਹੀ ਹੁੰਦਾ ਹੈ।
ਬੋਰੋ ਦੁੱਖ ਭੂਗ ਨਾ ਪਾਏ ਕਦਾਏ।
ਗੁਰਮੁਖੋ ਐਸੇ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਸ ਬੇਨਤੀ ਕਰੀਏ, ਮਨ ਦੇ ਵਿਚ ਜਿਹੜੀ ਇੱਛਾ ਹੈ ਉਹੀ ਪੂਰੀ ਹੋ ਜਾਂਦੀ ਹੈ, ਤੇ ਜਿਹੜਾ ਮਨੁੱਖ ਐਸੇ ਗੁਰਾਂ ਦੇ ਦਰਸ਼ਨ ਕਰ ਲੈਂਦਾ ਹੈ, ਐਸੇ ਗੁਰਾਂ ਨੂੰ ਪ੍ਰਾਪਤ ਕਰ ਲੈਂਦਾ ਹੈ, ਬਹੁਰੋ ਦੂਰ ਭੁੱਖ ਨਾ ਪਾਏ ਕਦਾਈ, ਉਹ ਕਦੇ ਵੀ ਇਸ ਬਾਤ ਦੇ ਵਿਚ ਦੁੱਖ ਅਤੇ ਭੁੱਖ ਕਦੇ ਉਸ ਨੂੰ ਵਿਆਪਦੀ ਨਹੀਂ ਹੈ।
ਕਹਿ ਯੋ ਪ੍ਰਸਥਾਨ ਕੀਓ ਜਬ ਹੈ,
ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਚਲਣਾ ਕੀਤਾ ਹੈ।
ਸਭ ਕੰਚਨ ਕੀ ਧਰਨੀ ਤਹਿ ਆਏ,
ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਚੱਲੇ, ਤੇ ਉਸ ਵੇਲੇ ਇੱਕ ਕੰਚਨ ਦੀ, ਸੋਨੇ ਦੀ ਜਿਹੜੀ ਧਰਤੀ ਹੈ, ਸਾਰੇ ਬੰਨੇ ਸੋਨਾ ਹੀ ਸੋਨਾ, ਇਸ ਪ੍ਰਕਾਰ ਦੀ ਸੁਨਹਿਰੀ ਧਰਤੀ ਜਿਹੜੀ ਉਸ ਸਮੇਂ ਆਈ ਹੈ।
ਸੋਇਆ ਤਾਂ ਹੀ ਬਲੂਕ ਤੇ ਹੀ ਹਰਖਾ,
ਤੇ ਗੁਰਮੁਖੋ ਉਸ ਵੇਲੇ ਜਦੋਂ ਇਹ ਧਰਤੀ ਨੂੰ ਵੇਖਿਆ ਨਾ, ਸੋਨੇ ਦੀ ਨੂੰ, ਭਾਈ ਮਰਦਾਨਾ ਜੀ ਬਹੁਤ ਜਿਆਦਾ ਖੁਸ਼ ਹੋਏ ਹਨ।
ਕਰ ਬੰਦ ਕਹਿ ਗੁਰ ਯੋ ਗੁਰ ਸੋ ਮਰਦਾਨਾ,
ਹੱਥ ਜੋੜ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਕਹਿਣਾ ਕੀਤਾ ਹੈ।
ਦੇਖਤ ਮੈਂ ਬਿਸਮਾਦ ਪਯੂ,
ਇਹ ਮਾਲਕ ਸੱਚੇ ਪਾਤਸ਼ਾਹ, ਇਸ ਧਰਤੀ ਨੂੰ ਵੇਖਦਿਆਂ ਸਾਰੀ ਮੈਂ ਤੇ ਬਹੁਤ ਜਿਆਦਾ ਹੈਰਾਨ ਹੋ ਗਿਆ। ਚਾਰ ਸਫੇਰੇ ਜਿੱਥੇ ਨਿਗਾਹ ਮਾਰੀ ਦੀ ਹੈ, ਸੋਨਾ ਹੀ ਸੋਨਾ, ਭਾਵ ਕੇ ਸਾਰੀ ਧਰਤੀ ਏ ਸੋਨੇ ਦੀ ਬਣੀ ਹੈ।
ਸਭ ਹੀ ਧਰਨੀ ਪਰ ਹੇਮ ਮਹਾਨਾ,
ਇਹ ਮਾਲਕ ਸਾਰੀ ਧਰਤੀ ਦੇ ਉੱਤੇ ਬਹੁਤਾ ਭਾਰੀ ਚਾਰ ਸਫੇਰੇ ਸੋਨਾ ਦਿਸ ਰਿਹਾ ਹੈ।
ਐ ਸਰਤਾ ਜਿਨ ਮੈਂ ਰਸ ਸੁੰਦਰ,
ਤੇ ਮਾਲਕ ਆ ਇਹਦੇ ਵਿਚ ਤਾਂ ਇੱਕ ਨਦੀ ਵੀ ਵਗ ਰਹੀ ਹੈ, ਜਿਹੜੀ ਕਿ ਰਸ ਦੀ ਨਦੀ ਵਗ ਰਹੀ ਹੈ, ਜਲ ਜਿਹੜਾ ਬੜਾ ਸੁੰਦਰ ਰਸ ਵਾਲਾ ਜਲ ਹੈ।
ਮਾਨਵ ਏਕ ਨਹੀਂ ਇਸ ਉਦਾਨ,
ਪਰ ਮਾਲਕ ਇਸ ਗੱਲੋਂ ਬੜੀ ਹੋਰ ਹੈਰਾਨੀ ਹੋ ਰਹੀ, ਸੱਚੇ ਪਾਤਸ਼ਾਹ ਧਰਤੀ ਸਾਰੀ ਸੋਨੇ ਦੀ ਹੈ, ਤੇ ਜਿਹੜੀ ਨਦੀ ਵਗ ਰਹੀ ਹੈ ਬੜੇ ਸੁੰਦਰ ਜਲ ਦੀ, ਰਸ ਦੀ ਨਦੀ ਵਗ ਰਹੀ ਹੈ, ਪਰ ਇੱਕ ਵੀ ਮਨੁੱਖ ਨਹੀਂ ਦਿਸਦਾ, ਇੱਥੇ ਕੋਈ ਮਨੁੱਖ ਨਹੀਂ, ਭਾਵ ਕੇ ਕਿਤੇ ਕੋਈ ਬੰਦਾ ਜਾਂ ਇਸਤਰੀ ਜਾਂ ਜਾਨਵਰ ਆਦਿਕ ਕੁਛ ਵੀ ਦਿਸ ਨਹੀਂ ਰਿਹਾ ਹੈ।
ਕੰਚਨ ਔ ਰਸ ਬਾਦ ਪਰਿਉ ਸਭ,
ਇਸ ਕਰਕੇ ਸੱਚੇ ਪਾਤਸ਼ਾਹ ਮੈਂ ਤੇ ਆਪਣੇ ਮਨ ਦੇ ਵਿਚ ਇੱਕ ਹੋਰ ਗੱਲ ਜਾਣ ਲਈਏ, ਉਹ ਕਿਹੜੀ ਹੈ ਕਿ ਮਾਲਕ ਇਹ ਜਿੰਨਾ ਸੋਨਾ ਤੇ ਜਿੰਨਾ ਰਸ ਦੀ ਨਦੀ ਵਗ ਰਹੀ ਹੈ ਤੇ ਸਾਰਾ ਵਿਅਰਥ ਹੀ ਹੈ, ਕਿਸੇ ਪ੍ਰਕਾਰ ਲਾਭਦਾਇਕ ਨਹੀਂ ਲੱਗਦਾ ਹੈ।
ਜੋ ਸੁਣ ਸ੍ਰੀ ਗੁਰੂ ਬੈਨ ਬਖਾਨਾ,
ਇਸ ਪ੍ਰਕਾਰ ਸੁਣ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨੇ ਜੀ ਦੇ ਪਾਸੋਂ ਇਸ ਤਰ੍ਹਾਂ ਫਿਰ ਕਹਿਣਾ ਕੀਤਾ ਹੈ।
ਰਈਆ ਪ੍ਰੀਤਮ ਜੋ ਕਰਤਾਰ ਕੋ ਸੇਵਕ,
ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਭਾਈ ਮਰਦਾਨਾ ਜੀ ਜੋ ਪਰਮੇਸ਼ਰ ਵਾਹਿਗੁਰੂ ਕਰਤਾਰ ਹੈ ਨਾ ਕਾਲਪੁਰ ਪੁਰਖ ਜਿਹੜੇ ਓਹਦੇ ਪ੍ਰੀਤਮ ਜਿਹੜੇ ਓਹਦੇ ਪਿਆਰੇ ਹਨ ਜਿਹੜੇ ਮਨੁੱਖ
ਵੈ ਤਿਨ ਕੋ ਪ੍ਰਾਪਤ ਹੈ ਤਿਨ ਕੋ ਸੁਖ ਦਾਏ।
ਇਸ ਕਰਕੇ ਉਹ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਮਾਲਕ ਦੇ ਜਿਹੜੇ ਪਿਆਰੇ ਹਨ ਜਿਹੜੇ ਸੇਵਕ ਹਨ ਉਹਨਾਂ ਨੂੰ ਇੱਥੇ ਜਿਹੜਾ ਸੁਖ ਪ੍ਰਾਪਤ ਹੁੰਦਾ ਹੈ।
ਮਾਨਵ ਔਰ ਨਾ ਆਈ ਸਕੈ
ਤੇ ਇੱਥੇ ਹੋਰ ਜਿਹੜੇ ਮਨੁੱਖ ਹਨ ਉਹ ਮਨੁੱਖ ਨੀ ਇਸ ਜਗ੍ਹਾ ਉੱਤੇ ਆ ਸਕਦੇ ਜਿਹੜੇ ਹੋਰ ਆਮ ਮਨੁੱਖ ਨੇ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਦੇ ਪ੍ਰਤੀ ਪਿਆਰ ਹੀ ਨਹੀਂ ਪ੍ਰੇਮ ਹੀ ਨਹੀਂ ਹੈ ਉਹ ਮਨੁੱਖ ਇਸ ਜਗ੍ਹਾ ਉੱਤੇ ਨਹੀਂ ਆ ਸਕਦੇ ਹਨ।
ਤਿੰਨ ਪੀਵਨ ਯੋਗ ਨਹੀਂ ਗਰਬਾਏ
ਇਸ ਕਰਕੇ ਉਹਨਾਂ ਦੇ ਪੀਣ ਦੇ ਵਾਸਤੇ ਜਿਹੜਾ ਜਲ ਹੈ ਨਾ ਉਹਨਾਂ ਦੇ ਪੀਣ ਦੇ ਵਾਸਤੇ ਨਹੀਂ ਉਹਨਾਂ ਵਾਸਤੇ ਰਹਿਣ ਵਾਸਤੇ ਧਰਤੀ ਨਹੀਂ ਬਣੀ ਹੈ।
ਆਪਣਾ ਆਪ ਜਨਾਬਤ ਜੇ
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਹੰਕਾਰ ਧਾਰਨ ਕੀਤਾ ਉਹ ਮਨੁੱਖ ਨੀ ਇੱਥੇ ਆ ਸਕਦੇ ਤੇ ਆਪਣਾ ਆਪ ਨਾ ਜਨਾਵਤ ਜਿਹੜੇ ਆਪਣਾ ਆਪ ਜਨਾਉਂਦੇ ਹੀ ਨਹੀਂ ਭਾਵ ਜਿਨ੍ਹਾਂ ਨੇ ਆਪਣੇ ਹਿਰਦੇ ਚ ਹੰਕਾਰ ਨੂੰ ਮਾਰ ਲਿਆ ਹੈ
ਨਿਤ ਹੋ ਤ੍ਰਿਪਤਾਏ
ਜਿਨ੍ਹਾਂ ਨੇ ਆਪਣੇ ਵਿਚੋਂ ਹੰਕਾਰ ਨੂੰ ਮਾਰ ਲਿਆ ਨਾ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਬ੍ਰਹਮ ਸਰੂਪ ਨੂੰ ਜਾਣ ਲਿਆ ਤੇ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਕਰ ਲਈ ਹੈ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪੀਵਤ ਸੇਨਿਤ ਹੋ ਤ੍ਰਿਪਤਾਈ ਗੁਰਸਿੱਖੋ ਉਹ ਇਸ ਜਲ ਨੂੰ ਉਹ ਇਸ ਜਗ੍ਹਾ ਉੱਤੇ ਆਣ ਕਰਕੇ ਪੀਂਦੇ ਨੇ ਸਦਾ ਹੀ ਤ੍ਰਿਪਤ ਹੋ ਜਾਂਦੇ ਹਨ।
ਭੁੱਖ ਲੱਗੇ ਨਾ ਪਿਆਸ ਕਵੈ
ਤੇ ਜਲ ਐਸਾ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਫਿਰ ਪੀ ਲਿਆ ਜਿਹਦੇ ਰਸ ਇਹੋ ਜਿਹਾ ਕੇ ਫਿਰ ਉਸ ਨੂੰ ਕਦੇ ਵੀ ਭੁੱਖ ਨੀ ਲੱਗਦੀ ਨਾ ਤੇਹ ਲੱਗਦੀ ਹੈ ਤ੍ਰਿਪਤ ਹੋ ਜਾਂਦੇ ਹਨ।
ਪਰ ਨਾਮ ਕੇ ਸੰਗ ਰਹੇ ਲਿਵ ਲਾਏ
ਉਹ ਸਦਾ ਹੀ ਉਹ ਮਨੁੱਖ ਫਿਰ ਇਸ ਨੂੰ ਪੀ ਕਰਕੇ ਉਸ ਮਾਲਕ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲਗਾ ਕਰਕੇ ਰੱਖ ਦੇ ਹਨ।
ਸੁਨ ਮਰਦਾਨਾ ਮਨ ਮਾਹੇ ਹਰਖਾਨਾ
ਇਸ ਪ੍ਰਕਾਰ ਸੁਣ ਕਰਕੇ ਭਾਈ ਮਰਦਾਨਾ ਜੀ ਨੇ ਜਦੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੁਣਿਆ ਤੇ ਗੁਰਮੁਖੋ ਉਸ ਵੇਲੇ ਮਨ ਦੇ ਵਿਚ ਬਹੁਤ ਹੀ ਜਿਆਦਾ ਪ੍ਰਸੰਨ ਹੋਏ ਹਨ।
ਸਭ ਵਚਨ ਬਖਾਨਾ ਦੇਖ ਕਰਨਾ ਨਿਧਾਨ ਕੋ
ਉਸ ਸਮੇਂ ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਖ ਕਰਕੇ ਇਸ ਪ੍ਰਕਾਰ ਭਾਈ ਮਰਦਾਨਾ ਜੀ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਅੱਗੇ ਬਚਨ ਕੀਤੇ ਹਨ।
ਆਇਸ ਕੋ ਪਾਉ ਕਰ ਪਾਨ ਤ੍ਰਿਪਤਾਉ
ਤੇ ਉਸ ਸਮੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਆਗਿਆ ਪਾ ਕਰਕੇ ਆਪ ਜੀ ਦਾ ਹੁਕਮ ਪਾ ਕਰਕੇ ਕਿ ਮੈਂ ਇਸ ਜਲ ਨੂੰ ਇਸ ਰਸ ਨੂੰ ਪੀ ਕਰਕੇ ਤ੍ਰਿਪਤ ਹੋ ਸਕਦਾ ਹਾਂ।
ਪਿਆਸ ਕੋ ਮਿਟਾਉ ਕਰੋ ਨਾਸ ਸਭ ਮਾਨ ਕੋ
ਤੇ ਮਾਲਕ ਜੇ ਆਪ ਜੀ ਹੁਕਮ ਕਰ ਦੇਵੋ ਤੇ ਰਹਿਮਤ ਕਰ ਦੇਵੋ ਤੇ ਮੈਂ ਇਸ ਨੂੰ ਪੀ ਕਰਕੇ ਤ੍ਰਿਪਤ ਹੋ ਜਾਵਾਂ ਆਪਣੀ ਪਿਆਸ ਦੂਰ ਕਰ ਲਵਾਂ ਤੇ ਜਿਹੜਾ ਹੰਕਾਰ ਆਦਿਕ ਹੈ ਨਾ ਥੋੜਾ ਬਹੁਤਾ ਵੀ ਉਸ ਨੂੰ ਨਾਸ ਕਰ ਲੈਣਾ ਕਰਾਂਗਾ।
ਮੰਦ ਮੁਸਕਾਏ ਗੁਰੂ ਬਚਨ ਅਲਾਏ
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੀ ਗੁਰਮੁਖੋ ਜਦੋਂ ਇਸ ਪ੍ਰਕਾਰ ਬੇਨਤੀ ਸੁਣੀ ਨਾ ਤੇ ਗੁਰੂ ਸਾਹਿਬ ਜੀ ਫਿਰ ਮੁਸਕਰਾਏ ਨੇ ਮੁਸਕਰਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਹਿਣਾ ਕੀਤਾ ਹੈ
ਜਰੈ ਜੇ ਅਜਾਰ ਤਬ ਕੀਜਾ ਇਹ ਪਾਨ ਕੋ
ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਔਰ ਜਰ ਭਾਵ ਕੇ ਜੇ ਹਿਰਦੇ ਵਿਚ ਇਸ ਨੂੰ ਜਰ ਲੈਣਾ ਕਰੋਗੇ ਕਿਉਂਕਿ ਅਜਰ ਵਸਤੂ ਹੈ ਜਰੀ ਨੀ ਜਾਣ ਵਾਲੀ ਇਸ ਕਰਕੇ ਜੇ ਤੁਸੀਂ ਇਸ ਨੂੰ ਜਰ ਲਵੋਗੇ ਨਾ ਤੇ ਫੇਰ ਇਸ ਨੂੰ ਤੁਸੀਂ ਪੀ ਸਕਦੇ ਹੋ।
ਰੰਕਾਲ ਭਾਯੋ ਤੁਮ ਸੰਗ ਵਿਚਰਨ ਲਾਯੋ
ਭਾਈ ਮਰਦਾਨਾ ਜੀ ਨੇ ਫੇਰ ਜੁਗਤੀ ਵਰਤੀ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਅੱਗੇ ਫੇਰ ਬੇਨਤੀ ਕਰਤੀ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਰਹਿੰਦਿਆਂ ਹੋਇਆ ਇੰਨਾ ਚਿਰ ਹੋ ਗਿਆ ਕਿ ਮੇਰੀ ਇਹੋ ਜਿਹੀ ਅਵਸਥਾ ਵੀ ਨੀ ਬਣੀ ਕਿਰਪਾ ਕਰੋ ਰਹਿਮਤ ਕਰੋ ਤੁਸੀਂ ਬਚਨ ਕਰ ਦੇਣਾ ਕਰੋ
ਜੈ ਕਬ ਦਇਆ ਵਰ ਦੀਜੀਏ ਪਛਾਣ ਕੋ
ਆਪ ਜੀ ਕਿਰਪਾ ਕਰ ਦੇਵੋ ਜੇ ਤੁਸੀਂ ਬਚਨ ਕਰ ਦਿੱਤਾ ਨਾ ਤੇ ਫੇਰ ਤੇ ਭਾਵੇਂ ਜੋ ਮਰਜ਼ੀ ਹੋਵੇ ਮੈਂ ਪਹੁੰਚਾ ਜਾਵਾਂਗਾ ਤੇ ਇਸ ਕਰਕੇ ਆਪ ਜੀ ਹੁਣ ਕਿਰਪਾ ਕਰੋ ਰਹਿਮਤ ਕਰੋ ਕਿ ਮੈਂ ਇਸ ਨੂੰ ਇਸ ਜਲ ਇਸ ਰਸ ਨੂੰ ਪਹੁੰਚਾ ਜਾਵਾਂ ਭਾਵ ਕੇ ਪੀ ਕਰਕੇ ਮੈਨੂੰ ਕੋਈ ਵੀ ਇਹੋ ਜਿਹੀ ਕੋਈ ਔਂਕੜ ਨਾ ਆਵੇ ਕਿਸੇ ਔਂਕੜ ਦਾ ਸਾਹਮਣਾ ਨਾ ਕਰਨਾ ਪਵੇ ਆਪ ਜੀ ਰਹਿਮਤ ਕਰ ਦੇਣਾ ਕਰੋ।
ਸੋਇਆ ਲੈ ਕਰ ਆਏ ਸੋ ਸ੍ਰੀ ਗੁਰ ਕੇ
ਤੇ ਉਸ ਸਮੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਰਸ ਛਕਣ ਵਾਸਤੇ ਹੁਕਮ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਦੀ ਆਗਿਆ ਲੈ ਕਰਕੇ
ਸਭ ਪੀਵਤ ਪਾ ਰਸ ਸੋ ਮਰਦਾਨਾ
ਗੁਰਮੁਖੋ ਇਸ ਨਦੀ ਦੇ ਵਿਚ ਜਿਹੜਾ ਰਸ ਵਗ ਰਿਹਾ ਸੀ ਨਾ ਉਸ ਵੇਲੇ ਭਾਈ ਮਰਦਾਨਾ ਜੀ ਨੇ ਗੁਰਮੁਖੋ ਫਿਰ ਬੁੱਕ ਕਰਕੇ ਤੇ ਇੱਕ ਬੁੱਕ ਭਰ ਕਰਕੇ ਇਸ ਰਸ ਦਾ ਛਕਿਆ ਹੈ।
ਓਏ ਬਦੇ ਗਯੋ ਖਿੰਤਾ
ਗੁਰਮੁਖੋ ਉਸ ਵੇਲੇ ਫਿਰ ਬਦੇ ਬਦੇ ਤੋਂ ਭਾਵ ਜਿਹੜੀ ਤਨ ਦੀ ਹੰਕਤਾ ਨਾਸ ਹੋ ਜਾਣੀ
ਜਿਹੜਾ ਸਰੀਰ ਦੀ ਅਭਿਮਾਨ ਸੀ ਨਾ, ਸਰੀਰ ਦਾ ਜਿਹੜਾ ਹੰਕਤਾ ਸੀ ਸਰੀਰ ਦੀ, ਉਹ ਸਾਰੀ ਨਾਸ ਹੋ ਗਈ ਆ, ਉਹਨੂੰ ਬਦੇ ਹੋ ਗਏ ਹਨ।
ਦਸਵੇਂ ਦਰਜਾਈ ਲੱਗਾ ਸ਼ੁਭ ਧਿਆਨ।
ਉਸ ਸਮੇਂ ਭਾਈ ਮਰਦਾਨਾ ਜੀ ਦਾ ਜਿਹੜਾ ਧਿਆਨ ਸੀ ਨਾ, ਉਹ ਪਰਮੇਸ਼ਰ ਦੇ ਵਿੱਚ ਜਾ ਕਰਕੇ ਦਸਵੇਂ ਦਵਾਰ ਦੇ ਰਾਹੀਂ ਉਸ ਮਾਲਕ ਦੇ ਵਿੱਚ ਜਾ ਕਰਕੇ ਲੱਗ ਗਿਆ ਹੈ।
ਜਾਮ ਸੋ ਏਕ ਖੁੱਲੀ ਤੇ ਨੈਣ,
ਤੇ ਗੁਰਮੁਖ ਉਸ ਵੇਲੇ ਭਾਈ ਮਰਦਾਨਾ ਜੀ ਦੇ ਨੇਤਰ ਜਿਹੜੇ ਤਿੰਨਾਂ ਘੰਟਿਆਂ ਬਾਅਦ ਜਾ ਕਰਕੇ ਖੁੱਲੇ ਹਨ।
ਭਯੂ ਭਵ ਮੂਹ ਬਹੀਨ ਸੁਜਾਨਾ,
ਤੇ ਸਿਆਣੇ ਭਾਈ ਮਰਦਾਨਾ ਜੀ ਉਸ ਵੇਲੇ ਗੁਰਮੁਖੋ ਫਿਰ ਸਾਰੇ ਮੋਹ ਤੋਂ ਬਹੀਨ ਭਾਵ ਕੇ ਮੋਹ ਤੋਂ ਰਹਿਤ ਹੋ ਗਏ ਹਨ।
ਮੇਰ ਔ ਤੇਰ ਭੁਲਾਏ ਦਯੋ,
ਤੇ ਉਸ ਵੇਲੇ ਗੁਰਮੁਖੋ ਮੇਰ ਤੇਰ ਭਾਵ ਕੇ ਜਿਹੜੀ ਮੇਰ ਤੇਰ ਸੀ ਨਾ, ਉਹ ਸਾਰੀ ਨਾਸ ਹੋ ਗਈ ਹੈ। ਜਿਸ ਤਰੀਕੇ ਦੇ ਨਾਲ ਮੇਰ ਕੀ ਹੈ ਮੇਰਾ ਸਰੀਰ ਹੈ, ਤੇਰ ਕੀ ਹੈ ਪਦਾਰਥਾਂ ਦਾ, ਇਸੇ ਤਰੀਕੇ ਦੇ ਨਾਲ ਮੇਰ ਤੇਰ ਤੂੰ ਮੈਂ ਸਭ ਕੁਛ ਨਾਸ ਹੋ ਗਿਆ ਹੈ।
ਔਰ ਗਿਆਨ ਪਯੋ ਮਿਟ ਗਯੋ ਅਗਿਆਨਾ,
ਹਿਰਦੇ ਦੇ ਵਿੱਚ ਜਿਹੜਾ ਸ੍ਰਿਸ਼ਟ ਗਿਆਨ ਹੈ ਨਾ ਗੁਰਮੁਖੋ, ਸ੍ਰਿਸ਼ਟ ਗਿਆਨ ਪ੍ਰਗਟ ਹੋ ਗਿਆ, ਤੇ ਜਿਹੜਾ ਅਗਿਆਨ ਸੀ ਉਹ ਸਾਰਾ ਹੀ ਨਾਸ ਹੋ ਗਿਆ ਹੈ।
ਕਰ ਬੰਦ ਉਬੇ ਕਰ ਬੰਧਨ ਪਾਏ,
ਗੁਰਮੁਖੋ ਸਮੇਂ ਹੱਥ ਜੋੜ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਨਮਸਕਾਰ ਕੀਤੇ ਹੈ।
ਸੰਸਤ ਬਾਕਨ ਸੋ ਸੁਖ ਕੰਦੋ,
ਬੜੇ ਹੀ ਪ੍ਰਸੰਸਾ ਵਾਲੇ ਸਿਵਰ ਬਚਨ ਜਿਹੜੇ ਨਾ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੁਖਾਂ ਦੇ ਘਰ ਹਨ ਜੋ ਗੁਰੂ ਸਾਹਿਬ ਉਹਨਾਂ ਦੇ ਤਾਈ ਕਹਿਣਾ ਕੀਤੇ ਨੇ।
ਜਗ ਨਾਇਕ ਹੋ ਗਦਾਇਕ ਪਾਇਕ,
ਮਾਲਕ ਤੁਸੀਂ ਜਗ ਨਾਇਕ ਜਗ ਦੇ ਮਾਲਕ ਹੋ, ਤੇ ਸਮੂਹ ਆਪਣੇ ਪਾਇਕ ਸੇਵਕਾਂ ਨੂੰ ਗਤਦਾਇਕ ਮੁਕਤੀ ਬਖਸ਼ਣ ਵਾਲੇ ਹੋ।
ਗਾਇਕ ਮੋਹ ਕੇ ਦੰਭ ਨਿਕੰਦੋ,
ਤੇ ਮਾਲਕ ਆਪਣੇ ਸੇਵਕਾਂ ਦੇ ਮੋਹ ਨੂੰ ਨਾਸ਼ ਕਰਨ ਵਾਲੇ ਹੋ, ਤੇ ਇਸ ਕਰਕੇ ਜਿਹੜੇ ਦੰਭ ਆਦਿਕ ਹਨ ਨਾ ਤੁਹਾਡੇ ਸੇਵਕਾਂ ਦੇ, ਤੁਸੀਂ ਦੰਭੀਆਂ ਆਦਿਕਾਂ ਨੂੰ ਨਾਸ਼ ਕਰਨ ਵਾਲੇ ਹੋ।
ਕਰੀਏ ਸੁਖਿਮਾ ਬਖਸ਼ੂ ਮਨ ਔਗਣ,
ਇਹ ਮਾਲਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਬੇਨਤੀਆਂ ਕਰ ਰਹੇ ਨੇ, ਮਾਲਕ ਕਿਰਪਾ ਕਰੋ, ਆਪ ਜੀ ਰਹਿਮਤ ਕਰਕੇ ਮੇਰੇ ਔਗਣਾਂ ਨੂੰ ਬਖਸ਼ ਦੇਣਾ ਕਰੋ।
ਨਾਮ ਲਏ ਤਬ ਨਾ ਜਮ ਫੰਦੋ,
ਇਹ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਵੱਡਾ ਹੈ ਆਪ ਜੀ ਦਾ ਨਾਮ, ਜਿਸ ਨਾਮ ਨੂੰ ਜਪਦੇ ਅਸਾਰ ਹੀ ਜੀਵ ਜਮਾਂ ਦੀਆਂ ਫੰਦਾਂ ਤੋਂ ਬਚ ਜਾਂਦਾ ਹੈ।
ਅਣਜਾਣ ਪੁਣੇ ਬਚ ਬੋਲੀ ਸਨੂ ਮੁਖ,
ਇਸ ਕਰਕੇ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਰਹਿੰਦਿਆਂ ਅਣਜਾਣ ਪੁਣੇ ਦੇ ਵਿੱਚ ਆਪ ਜੀ ਦੇ ਸਾਹਮਣੇ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਕਈ ਕਰ ਬੈਠੇ, ਆਪ ਜੀ ਦੇ ਸਾਹਮਣੇ ਬੋਲੇ ਹਾਂ।
ਬਾਲਕ ਕਾਲ ਸੰਸਾਰ ਗੋਬਿੰਦ,
ਆਪ ਜੀ ਮਾਲਕ ਪਾਲਕ ਹੋ ਇਸ ਸੰਸਾਰ ਦੇ, ਤੇ ਮਾਲਕ ਆਪ ਜੀ ਰਹਿਮਤ ਕਰਨ ਵਾਲੇ ਹੋ, ਜੀਵਾਂ ਦੀ ਰੱਖਿਆ ਕਰਨ ਵਾਲੇ ਹੋ।
ਸੋਈਆ ਜੋ ਸੁਣ ਕੇ ਹਰ ਖਾਏ ਗੁਰੂ,
ਇਸ ਪ੍ਰਕਾਰ ਦੀਆਂ ਬੇਨਤੀਆਂ ਭਾਈ ਮਰਦਾਨਾ ਜੀ ਦੇ ਪਾਸੋਂ ਸੁਣ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬਹੁਤ ਜ਼ਿਆਦਾ ਖੁਸ਼ ਹੋਏ ਹਨ।
ਮੁਖ ਵਾਕ ਅਲਾਏ ਸੁਨਾਵਤ ਤਾਏ,
ਉਸ ਸਮੇਂ ਮੁਖ ਤੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਫਿਰ ਬਚਨ ਕੀਤੇ ਨੇ।
ਜੋ ਤੁਮ ਬੂਝ ਤੋ ਹਮ ਹੋ ਹਮ ਸੋ,
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ, ਜੋ ਵੀ ਤੁਹਾਡੇ ਹਿਰਦੇ ਵਿੱਚ ਕੋਈ ਸੰਸਥਾ ਜਾਂ ਸਾਨੂੰ ਤੁਸੀਂ ਜੋ ਵੀ ਕੁਛ ਪੁੱਛਣਾ ਚਾਹੁੰਦੇ ਹੋ।
ਜਾਤ ਕਥਾ ਹੋਈ ਸੋ ਜਗ ਮਾਹੇ,
ਤੇ ਇਹ ਜਿਹੜੀ ਕਥਾ ਹੈ ਨਾ ਤੁਹਾਡੇ ਜਿਹੜੇ ਤੁਸੀਂ ਪ੍ਰਸ਼ਨ ਸਾਨੂੰ ਪੁੱਛਦੇ ਜੇ, ਤੇ ਤੁਹਾਡੀ ਤੇ ਸਾਡੀ ਜਿਹੜੀ ਕਥਾ ਹੈ ਨਾ ਪਿੱਛੋਂ ਸਾਰੇ ਜਗਤ ਦੇ ਵਿੱਚ ਹੋਇਆ ਕਰੇਗੀ।
ਜੀ ਪੜ ਹੈ ਸੁਣ ਹੈ ਤਿੰਨ ਕੋ,
ਤੇ ਜਿਹੜੇ ਮਨੁੱਖ ਇਸ ਕਥਾ ਨੂੰ ਪੜਿਆ ਕਰਨਗੇ ਤੇ ਸੁਣਿਆ ਕਰਨਗੇ, ਬਹੁਤ ਜ਼ਿਆਦਾ ਜਿਹੜੇ ਮਨੁੱਖ ਸ਼ਰਧਾ ਧਾਰਨ ਕਰਕੇ
ਮਨ ਮਨ ਹੈ ਸੀ ਸ਼ੁਭ ਮਾਰਗ ਪਾਣੀ,
ਇਸ ਕਰਕੇ ਜਿਹੜੇ ਮੰਨਣਗੇ ਇਸ ਕਥਾ ਨੂੰ ਤੇ ਸ਼ਰਧਾ ਧਾਰਨ ਕਰਕੇ ਗੁਰਸਿੱਖੋ ਇਹਨਾਂ ਬਚਨਾਂ ਨੂੰ ਮੰਨਿਆ ਕਰਨਗੇ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸ਼ੁਭ ਮਾਰਗ ਪਾਹੀ ਉਹ ਜਿੰਨੇ ਵੀ ਜੀਵ ਹਨ ਸ੍ਰੇਸ਼ਟ ਰਸਤੇ ਉੱਤੇ ਪਾਏ ਜਾਣਗੇ, ਗੁਰਮੁਖੋ ਉਹਨਾਂ ਨੂੰ ਸ੍ਰੇਸ਼ਟ ਰਸਤਾ ਪਰਮਾਰਸ ਦਾ ਪ੍ਰਾਪਤ ਹੋ ਜਾਵੇਗਾ।
ਓ ਹਰ ਖਾਵਤ ਹੈ ਤੁਮ ਬੂਝਤ,
ਇਸ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ, ਅਸੀਂ ਖੁਸ਼ ਹੁੰਦੇ ਹਾਂ ਜਦੋਂ ਤੁਸੀਂ ਸਾਨੂੰ ਕੋਈ ਵੀ ਸਵਾਲ ਪੁੱਛਦੇ ਜੇ ਨਾ ਕੋਈ ਵੀ ਪ੍ਰਸ਼ਨ ਪੁੱਛਦੇ ਅਸੀਂ ਹਿਰਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹਾਂ।
ਹੋਰ ਵਿਚਾਰ ਕਰੂ ਕੁਛ ਨਾ,
ਇਸ ਕਰਕੇ ਅਸੀਂ ਹੋਰ ਕੋਈ ਵੀ ਵਿਚਾਰ ਨਹੀਂ ਕਰਨੀ, ਜੋ ਵੀ ਤੁਹਾਡੇ ਹਿਰਦੇ ਵਿੱਚ ਹੈ ਸਾਨੂੰ ਪੁੱਛ ਲੈਣਾ ਕਰੋ।
ਭਈਆ ਸੋ ਸਿੱਖ ਜਾਨ ਭਲੇ ਹੈ ਪ੍ਰਵੀਨ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਉਸ ਸਿੱਖ ਨੂੰ ਸ੍ਰੇਸ਼ਟ ਪ੍ਰਵੀਨ ਸਿਆਣਾ ਜਾਨਣਾ ਕਰੋ।
ਪੂਜਿਤ ਜੋ
ਜਿਹੜਾ ਸਿੱਖ ਆਪਣੇ ਗੁਰੂ ਦੇ ਪਾਸੋਂ ਜੋ ਹਿਰਦੇ ਵਿੱਚ ਸੰਦੇਹ ਹੋਵੇ ਨਾ ਸ਼ੰਕਾ ਹੋਵੇ ਉਹ ਸ਼ੰਕਾ ਨਿਵਰਤ ਕਰਨ ਵਾਸਤੇ ਆਪਣੇ ਗੁਰੂ ਦੇ ਤਾਂ ਹੀ ਪ੍ਰਸ਼ਨ ਪੁੱਛਣਾ ਕਰੇ।
ਸੰਗ ਤਜੈ ਮਨ ਹੋਏ ਨਿਸ਼ੰਕ,
ਤੇ ਸ਼ੰਕਾ ਛੱਡ ਕਰਕੇ ਤੇ ਨਿਸ਼ੰਕ ਡਰ ਤੋਂ ਰਹਿਤ ਹੋ ਕਰਕੇ ਆਪਣੇ ਗੁਰੂ ਦੇ ਤਾਂ ਹੀ ਜਿਹੜਾ ਪ੍ਰਸ਼ਨ ਪੁੱਛਦਾ ਹੈ
ਬਿਨੈ ਕਰਕੇ ਨਿਰਸੰਸਤ ਹੋਊ,
ਤੇ ਬੇਨਤੀਆਂ ਕਰਕੇ ਗੁਰੂ ਨੂੰ ਪ੍ਰਸ਼ਨ ਪੁੱਛ ਕੇ ਤੇ ਸੰਸਿਆ ਤੋਂ ਰਹਿਤ ਹੋ ਜਾਂਦਾ ਹੈ।
ਤੂੰ ਗੁਰ ਹੈ ਗਦ ਦਾਇਕ ਜਾਨੋ,
ਤੇ ਮੰਨ ਲੋ ਕਿ ਫਿਰ ਉਹ ਗੁਰੂ ਜਿਹੜਾ ਆਪਣੇ ਸੇਵਕ ਦੇ ਜਿਹੜੇ ਸੰਸਥੇ ਹਨ ਉਹਨਾਂ ਨੂੰ ਨਿਵਰਤ ਕਰ ਦੇਵੇ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸੋ ਗੁਰ ਹੈ ਗਤ ਦਾਇਕ ਜਨ ਹੋ, ਭਾਵ ਕੇ ਉਹ ਜਿਹੜਾ ਗੁਰੂ ਹੈ ਨਾ ਸਮਝ ਲੋ ਮੁਕਤੀ ਦਾਸ ਹੈ, ਉਹ ਜੀਵ ਦੀ ਕਲਿਆਣ ਕਰ ਦੇਵੇਗਾ।
ਦਾਸ ਸੰਦੇਹ ਸਵੈ ਦੀਏ ਖੋਊ,
ਜਿਹੜਾ ਆਪਣੇ ਦਾਸਾਂ ਦੇ ਆਪਣੇ ਸੇਵਕਾਂ ਦੇ ਜਿਹੜੇ ਸੰਦੇਹ ਹਨ ਨਾ ਸੰਸੇ ਸਾਰੇ ਨਾਸ ਕਰ ਦੇਣਾ ਕਰੇ।
ਜੋ ਕਰ ਹੋਏ ਸੁਖੀ ਪੁੰਨ ਨਾਤੁਰ,
ਇਸ ਕਰਕੇ ਜੋ ਭਾਵ ਕੇ ਇਸ ਪ੍ਰਕਾਰ ਜਿਹੜੇ ਮਨੁੱਖ ਗੁਰੂ ਦੇ ਪਾਸੋਂ ਗੁਰਸਿੱਖੋ ਪ੍ਰਸ਼ਨ ਪੁੱਛ ਕਰਕੇ ਆਪਣੇ ਸੰਸਿਆ ਨੂੰ ਨਿਵਰਤ ਕਰ ਲੈਂਦੇ ਨੇ, ਗੁਰੂ ਸਾਹਿਬ ਕਹਿੰਦੇ ਉਹ ਸੁਖੀ ਹੁੰਦੇ ਹਨ। ਨਾਤੁਰ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ,
ਪੰਚਕ ਹੈ ਨਿਜ ਸਵਾਰਥ ਦੋਉ,
ਭਾਵ ਪ੍ਰਸ਼ਨ ਵੀ ਨਾ ਜਿਹੜਾ ਸੇਵਕ ਉਹ ਗੁਰੂ ਨੂੰ ਪ੍ਰਸ਼ਨ ਵੀ ਨਾ ਪੁੱਛੇ, ਸੰਸਥਾ ਆਪਣਾ ਨਿਵਰਤ ਵੀ ਨਾ ਕਰੇ, ਤੇ ਗੁਰੂ ਵੀ ਜਿਹੜਾ ਆਪਣੇ ਸੇਵਕ ਦੇ ਹਿਰਦੇ ਦੇ ਸੰਸਥੇ ਨੂੰ ਨਿਵਰਤ ਨਾ ਕਰੇ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਕਰਕੇ ਗੁਰੂ ਤੇ ਚੇਲਾ ਦੋਵੇਂ ਹੀ ਮਤਲਬੀ ਜਾਨਣਾ ਕਰੋ।
ਦੁਈਆ ਸੇਵਕ ਕੋ ਗੁਰ ਕੋ ਸਨਮੁਖ,
ਤੇ ਇਸ ਤਰੀਕੇ ਦੇ ਨਾਲ ਸੇਵਕ ਗੁਰ ਕੋ ਸੰਬੰਧ, ਜਿਹੜਾ ਸੇਵਕ ਤੇ ਗੁਰੂ ਦਾ ਆਪਸ ਦੇ ਵਿੱਚ ਜੋ ਸੰਬੰਧ ਹੈ,
ਭਲੂ ਇਹ ਹੈ ਤੁਮ ਸੋ ਜੋ ਉਚਾਰਾ,
ਤੇ ਭਾਈ ਮਰਦਾਨਾ ਜੀ ਇਹ ਭਲਾ ਹੈ ਚੰਗਾ ਜਿਹੜਾ ਅਸੀਂ ਤੁਹਾਡੇ ਤਾਂ ਹੀ ਦੱਸਿਆ ਹੈ। ਇਸ ਕਰਕੇ ਜਿਹੜਾ ਸੇਵਕ ਹੈ ਉਸ ਨੂੰ ਪੁੱਛਣਾ ਚਾਹੀਦਾ ਆਪਣੇ ਗੁਰੂ ਦੇ ਪਾਸੋਂ, ਜਿੰਨੇ ਵੀ ਹਿਰਦੇ ਵਿੱਚ ਸੰਦੇਹ ਸ਼ੰਕੇ ਹੋਣ ਗੁਰੂ ਦੇ ਪਾਸੋਂ ਪੁੱਛਣਾ ਕਰੇ।
ਤਾਹੇ ਬਤਾਏ ਕਾ ਦੇਤ ਬਿਦਾਰਾ,
ਤੇ ਸ੍ਰੇਸ਼ਟ ਗੁਰੂ ਵੀ ਉਹੀ ਹੈ ਜਿਹੜਾ ਆਪਣੇ ਸੇਵਕ ਦੇ ਜਿਹੜੇ ਸੰਕੇ ਹਨ, ਜਿਹੜੇ ਹਿਰਦੇ ਵਿੱਚ ਸੰਸੇ ਪਏ ਹੋਏ ਹਨ ਉਹਨਾਂ ਨੂੰ ਦੂਰ ਕਰਕੇ ਨਾਸ ਕਰ ਦੇਣਾ ਕਰੇ।
ਸੇਵਕ ਬੂਝ ਬਤਾਏ ਗੁਰੂ ਨੇ,
ਜੇ ਸੇਵਕ ਪੁੱਛੇ ਤੇ ਗੁਰੂ ਦੱਸੇ ਹੀ ਨਾ, ਭਾਵ ਕਿ ਹੁਣ ਗੁਰੂ ਦੇ ਵਿੱਚ ਸਮਰੱਥਾ ਹੀ ਨਾ ਹੋਵੇ ਦੱਸਣ ਦੀ। ਸਤਿਗੁਰੂ ਮਹਾਰਾਜ ਕਹਿੰਦੇ ਸੇਵਕ ਜਿਹੜਾ ਉਹ ਪ੍ਰਸ਼ਨ ਪੁੱਛ ਰਿਹਾ ਸੰਸਿਆ ਬਾਰੇ, ਆਪਣੇ ਹਿਰਦੇ ਦੇ ਸੰਸੇ ਨਿਵਰਤ ਕਰਨਾ ਚਾਹੁੰਦਾ, ਪਰ ਜਿਹੜਾ ਗੁਰੂ ਹੈ ਕੋਈ ਚੁੱਪ ਕੀਤਾ ਰਹੇ ਉਹਨਾਂ ਸੰਸਿਆ ਨੂੰ ਨਿਵਰਤ ਨਾ ਕਰੇ।
ਗੁਰ ਤਿਆਗ ਨਾ ਲਾਓ ਅਵਾਰਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਉਸ ਗੁਰੂ ਨੂੰ ਛੱਡ ਦੇਣਾ ਚਾਹੀਦਾ, ਦੇਰੀ ਨੀ ਲਾਉਣੀ ਚਾਹੀਦੀ, ਉਸੇ ਵੇਲੇ ਉਸ ਗੁਰੂ ਨੂੰ ਛੱਡ ਦੇਣਾ ਚਾਹੀਦਾ ਜਿਹੜਾ ਗੁਰੂ ਕੀ ਹੈ ਹਿਰਦੇ ਵਿੱਚ ਉਹ ਸੰਕਿਆ ਨੂੰ ਨਿਵਰਤ ਨਾ ਕਰ ਸਕੇ।
ਡਿਗ ਤੇ ਗਦ ਪ੍ਰਾਪਤ ਹੋਤ ਨਾ,
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹੋ ਜੇ ਗੁਰੂ ਦੇ ਪਾਸ ਰਹਿਣ ਦੇ ਨਾਲ ਕਦੇ ਵੀ ਗਤ ਕੇਵਲ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਆਪ ਤਰਨ ਹੈ ਕਿਉਂ ਸਿੱਖ ਤਾਰਨ,
ਤੇ ਉਹ ਜਿਹੜਾ ਗੁਰੂ ਹੈ ਕਦੇ ਨਾ ਆਪ ਤਰੇਗਾ ਤੇ ਨਾ ਹੀ ਕਦੇ ਆਪਣੇ ਸਿੱਖ ਭਾਵ ਕੇ ਸੇਵਕ ਨੂੰ ਤਾਰ ਸਕਦਾ ਹੈ।
ਭਈਆ ਭੂਖ ਪਿਪਾਸ ਗਈ ਤਨ ਤੇ,
ਗੁਰਮੁਖੋ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੋਂ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਕੀਤੀ, ਨਾਲੇ ਉਹ ਰਸ ਸਕਿਆ ਤੇ ਸਾਰੀ ਭੁੱਖ ਪਿਆਸ ਜਿੰਨੀ ਵੀ ਸੀ ਤਨ ਤੋਂ ਸਰੀਰ ਤੋਂ ਦੂਰ ਚਲੇ ਗਈ ਹੈ।
ਹੁਣ ਤਾਂ ਦਿਨ ਤੇ ਨਹਿ ਸੂ ਕਬ ਹੋਏ,
ਗੁਰਮੁਖੋ ਉਸ ਦਿਨ ਤੋਂ ਫਿਰ ਕਿਸੇ ਪ੍ਰਕਾਰ ਵੀ ਭਾਈ ਮਰਦਾਨਾ ਜੀ ਨੂੰ ਕਿਸੇ ਪ੍ਰਕਾਰ ਦੀ ਭੁੱਖ ਪਿਆਸ ਨਹੀਂ ਲੱਗੀ ਹੈ।
ਬੈਨ ਸੁਨੇ ਗੁਰ ਕੇ ਹਰ ਖਾ,
ਤੇ ਉਸ ਸਮੇਂ ਗੁਰਮੁਖੋ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪ੍ਰਕਾਰ ਬਚਨ ਸੁਨੇ, ਭਾਈ ਮਰਦਾਨਾ ਜੀ ਹਿਰਦੇ ਵਿਚ ਬਹੁਤ ਜ਼ਿਆਦਾ ਖੁਸ਼ ਹੋਏ ਹਨ।
ਪਦ ਬੰਦਤ ਹੈ ਕਰ ਬੰਦ ਕਹਿ ਦੋਏ,
ਉਸ ਸਮੇਂ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ ਨੇ ਹੱਥ ਜੋੜ ਕਰਕੇ।
ਪੂਜਨ ਤੇ ਨਿਰਸੰਸ ਪਾਇਓ,
ਉਸ ਸਮੇਂ ਜਿਹੜੇ ਪੂਜਣ ਤੋਂ ਜਿਹੜੇ ਪ੍ਰਸ਼ਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛੇ, ਗੁਰਮੁਖੋ ਪੁੱਛਣ ਦੇ ਨਾਲ ਹੀ ਨਿਰਸੰਸ ਭਇਓ, ਸਾਰੇ ਸ਼ੰਕਿਆਂ ਤੋਂ ਭਾਈ ਮਰਦਾਨਾ ਜੀ ਰਹਿਤ ਹੋ ਗਏ ਹਨ।
ਮਨ ਸ਼ੰਕ ਗਵਾਏ ਰਹੀ ਨਹਿ ਕੋਈ,
ਮਨ ਦੀਆਂ ਸਾਰੀਆਂ ਹੀ ਸ਼ੰਕਾ ਨਾਸ ਹੋ ਗਈਆਂ, ਹੁਣ ਕੋਈ ਵੀ ਸ਼ੰਕਾ ਇਹੋ ਜੀ ਮਨ ਦੇ ਵਿੱਚ ਨਹੀਂ ਰਹੀ ਹੈ।
ਸ੍ਰੀ ਗੁਰੂ ਨਾਨਕ ਸੰਗ ਫਿਰਿਓ,
ਤੇ ਉਹ ਸਵੇਰੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਰਹੇ ਹਨ।
ਤਫਲੀ ਨਿਜ ਦੇਖੋ ਮਾਨਤ ਸੋਏ,
ਤੇ ਮੰਨ ਲਿਆ ਕਿ ਜਿਹੜਾ ਸਾਡਾ ਸਰੀਰ ਹੈ ਨਾ, ਜਿਹੜਾ ਮਨੁੱਖਾ ਸਰੀਰ ਧਾਰਨ ਕੀਤਾ, ਸਫਲ ਹੋ ਗਿਆ ਹੈ।
ਦਈਆ ਭੂਖ ਪਿਪਾਸ ਲੱਗੀ ਨਾ ਤੁਮੇ,
ਤੇ ਉਸ ਸਮੇਂ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਮਰਦਾਨਾ ਜੀ ਹੁਣ ਤੁਹਾਨੂੰ ਕਦੇ ਵੀ ਕਿਸੇ ਪ੍ਰਕਾਰ ਦੀ ਭੁੱਖ ਤੇ ਨਹੀਂ ਲੱਗੇਗੀ।
ਇਹ ਕਾਰਨ ਬੂਝਤ ਹੈ ਮਰਦਾਨਾ।
ਤੇ ਉਸ ਵੇਲੇ ਗੁਰਮੁਖੋ ਫਿਰ ਭਾਈ ਮਰਦਾਨਾ ਜੀ ਨੇ ਵੀ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ, ਮੈਂ ਵੇਖਿਆ ਆਪ ਜੀ ਨੂੰ ਕਦੇ ਵੀ ਭੁੱਖ ਤੇ ਪਿਆਸ ਕਿਸੇ ਪ੍ਰਕਾਰ ਦੀ ਨਹੀਂ ਲੱਗਦੀ ਹੈ।
ਸਾਲ ਦੋ ਸਾਲ ਵਿਹਾਵਤ ਹੈ,
ਆਪ ਜੀ ਬਿਨਾਂ ਹੀ ਖਾਤੇ ਪੀਤੇ ਤੋਂ ਸਾਡੇ ਨਾਲ ਸਾਲ ਦੋ ਸਾਲ ਇਸੇ ਪ੍ਰਕਾਰ ਹੀ ਰਹਿੰਦੇ ਹੋ।
ਬਿਨ ਭੋਜਨ ਤੇ ਨਹਿ ਪਾਨ ਕੋ ਪਾਨਾ,
ਇਸ ਤਰ੍ਹਾਂ ਆਪ ਜੀ ਨੇ ਸਾਲ ਦੋ ਸਾਲ ਇਸ ਤਰ੍ਹਾਂ ਜਿਹੜੇ ਬਤੀਤ ਕੀਤੇ, ਨਾ ਹੀ ਕਦੀ ਭੋਜਨ ਛਕਿਆ, ਨਾ ਹੀ ਕਦੀ ਜਲ ਛਕਿਆ ਹੈ।
ਕੌਣ ਆਹਾਰ ਆਧਾਰ ਰਹੇ,
ਆਪ ਜੀ ਕਿਹੜਾ ਭੋਜਨ ਸਕਦੇ ਹੋ, ਜਿਸ ਭੋਜਨ ਨੂੰ ਛਕਣ ਦੇ ਨਾਲ ਆਪ ਜੀ ਇਸ ਪ੍ਰਕਾਰ ਆਸਰਾ ਪ੍ਰਾਪਤ ਕਰ ਲੈਂਦੇ ਹੋ।
ਨਿਰਧਾਰ ਕਹੋ ਮੁਝ ਕੋ ਗੁਣ ਖਾਨਾ,
ਇਹ ਮਾਲਕ ਕਿਹੜਾ ਭੋਜਨ ਹੈ ਜਿਹੜਾ ਤੁਸੀਂ ਛਕਦੇ ਹੋ, ਜਿਹੜਾ ਇੱਕ ਰਸ ਆਪ ਜੀ ਨੂੰ ਆਸਰਾ ਬਣਿਆ ਰਹਿੰਦਾ ਹੈ। ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਆਪ ਜੀ ਕਿਰਪਾ ਕਰਕੇ ਰਹਿਮਤ ਕਰਕੇ ਮੈਨੂੰ ਦਸਨਾ ਕਰੋ।
ਹੈ ਜੋ ਸੰਦੇਹ ਹਿਰਦੇ ਹਮਰੇ,
ਤੇ ਮਾਲਕ ਮੇਰੇ ਸਿਰਫ ਹੁਣ ਇੱਕ ਹਿਰਦੇ ਵਿੱਚ ਕਈ ਸੰਦੇਹ ਰਹਿ ਗਿਆ, ਸ਼ੰਕਾ ਰਹਿ ਗਿਆ, ਕਿਰਪਾ ਕਰਕੇ ਇਹ ਵੀ ਦੂਰ ਕਰ ਦੇਣਾ ਕਰੋ।
ਇਹ ਦੇਹੋ ਮਿਟਾਏ ਕਰੋ ਪ੍ਰਸਥਾਨਾ,
ਤੇ ਗੁਰੂ ਸਾਹਿਬ ਜੇ ਹੁਣ ਇਹ ਵੀ ਸ਼ੰਕਾ ਨਿਵਰਤ ਕਰ ਦੇਵੋ ਨਾ, ਤੇ ਫੇਰ ਆਪਾਂ ਇਥੋਂ ਅੱਗੇ ਚੱਲਣਾ ਕਰਾਂਗੇ।
ਯਾ ਸ੍ਰੀ ਗੁਰ ਬੈਨ ਭਨੇ ਸੁਣ ਕੇ,
ਉਹ ਸਮੇਂ ਸੁਣ ਕਰਕੇ ਭਾਈ ਮਰਦਾਨਾ ਜੀ ਦੇ ਪਾਸੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗੁਰਮੁਖੋ ਇਸ ਪ੍ਰਕਾਰ ਕਹਿਣ ਲੱਗੇ ਹਨ,
ਗੁਰਸਿੱਖ ਭਲੇ ਮਨ ਭਾਓ ਜੋ ਧਾਰ।
ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜਿਹੜੇ ਸਾਡੇ ਸਿੱਖ ਹਨ, ਜਿਨ੍ਹਾਂ ਨੇ ਭਾਓ ਪ੍ਰੇਮ ਹਿਰਦੇ ਵਿੱਚ ਸ੍ਰਿਸ਼ਟ ਧਾਰਨ ਕੀਤਾ ਹੈ,
ਭਗਤੀ ਤਿਨ ਕੇ ਮਨ ਅੰਤਰ,
ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਅੰਦਰ ਸ੍ਰਿਸ਼ਟ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਭਗਤੀ ਹੈ,
ਜੋ ਗੁਰ ਕੋ ਨਿਸ਼ਚਾ ਨਾ ਨਿਵਾਰ,
ਜਿਨ੍ਹਾਂ ਨੇ ਆਪਣਾ ਨਿਸ਼ਚਾ ਕੇਵਲ ਤੇ ਕੇਵਲ ਆਪਣੇ ਗੁਰੂ ਦੇ ਉੱਤੇ ਪਰਮੇਸ਼ਰ ਤੇ ਰੱਖਿਆ, ਤੇ ਉਹ ਦੂਰ ਨਹੀਂ ਕਰਦੇ ਹਨ।
ਭੋਜਨ ਕੋ ਕਰ ਹੈ ਹਿਤ ਸੋ,
ਤੇ ਇਸ ਕਰਕੇ ਉਹ ਜਿਹੜਾ ਭੋਜਨ ਨਿਤ ਹੀ ਜਿਹੜਾ ਪ੍ਰੇਮ ਦੇ ਨਾਲ ਕਰਦੇ ਹਨ।
ਗੁਰਸਿੱਖਣ ਕੋ ਗੁਰਸਿੱਖ ਖੁਆਰ,
ਤੇ ਇਹੋ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਜਿਹੜੇ ਗੁਰਸਿੱਖ ਹਨ, ਜਿਹੜੇ ਆਪਣੇ ਇਸ ਤਰੀਕੇ ਦੇ ਨਾਲ ਹਿਰਦੇ ਚ ਬਹੁਤਾ ਜਿਆਦਾ ਪ੍ਰੇਮ ਰੱਖਦੇ ਨੇ ਤੇ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਭੋਜਨ ਕੋ ਕਰ ਹੈ ਹਿਤ, ਜਦੋਂ ਭੋਜਨ ਕਰਦੇ ਹਨ ਸਾਡੇ ਵਾਸਤੇ, ਭਾਵ ਕਿ ਸਾਨੂੰ ਛਕਾਉਣ ਵਾਸਤੇ, ਕਿਵੇਂ ਗੁਰਸਿੱਖਣ ਕੋ ਗੁਰਸਿੱਖ ਖਵਾਰੈ, ਇੱਕ ਗੁਰਸਿੱਖ ਬੜੀ ਹਿਰਦੇ ਵਿੱਚ ਸ਼ਰਧਾ ਭਾਵਨਾ ਰੱਖ ਕਰਕੇ ਆਪਣੇ ਘਰ ਦੇ ਵਿੱਚ ਸਦ ਕਰਕੇ ਦੂਸਰਿਆਂ ਗੁਰਸਿੱਖਾਂ ਨੂੰ ਜਿਸ ਸਮੇਂ ਪ੍ਰਸ਼ਾਦਾ ਛਕਾਉਂਦਾ ਨਾ, ਉਹਨਾਂ ਨੂੰ ਸਾਡੇ ਆਪਣੇ ਘਰ ਵਿੱਚ ਸਦ ਕਰਕੇ, ਤੇ ਜੇ ਸਮੇਂ ਉਹ ਵਾਹਿਗੁਰੂ ਜਾਂ ਸਲੋਕ ਪੜ ਕਰਕੇ ਭੋਜਨ ਛਕਦੇ ਹਨ, ਭੋਗ ਲਾਉਂਦੇ ਨੇ, ਤੇ ਉਸ ਵੇਲੇ ਉਹ ਜਿਹੜਾ ਭੋਜਨ ਹੈ ਉਹ ਸਾਨੂੰ ਪ੍ਰਾਪਤ ਹੋ ਜਾਂਦਾ ਹੈ।
ਤੋ ਮੋਹ ਪ੍ਰਾਪਤ ਹੋਵਤ ਹੈ,
ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਜਦੋਂ ਸਿੱਖ ਗੁਰਮੁਖੋ ਗੁਰੂ ਸਾਹਿਬ ਜੀ ਨੂੰ ਭੋਗ ਲਗਾ ਕਰਕੇ ਪ੍ਰਸ਼ਾਦਾ ਛਕਦੇ ਹਨ, ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ, ਗੁਰਸਿੱਖੋ ਜਿਹੜਾ ਪ੍ਰਸ਼ਾਦਾ ਹੈ ਨਾ, ਉਹ ਪ੍ਰਸ਼ਾਦਾ ਭੋਜਨ ਜਿਹੜਾ ਉਹ ਸਾਨੂੰ ਪਹੁੰਚਦਾ ਹੈ।
ਤਬ ਜਾਏ ਸ਼ੁਦਾ ਰਹੋ ਤਾਹੇ ਆਧਾਰ,
ਤੇ ਭਾਈ ਮਰਦਾਨਾ ਜੀ ਉਸ ਵੇਲੇ ਜਿਹੜੀ ਸਾਡੀ ਭੁੱਖ ਹੈ ਦੂਰ ਹੋ ਜਾਂਦੀ ਹੈ, ਜਦੋਂ ਗੁਰਸਿੱਖ ਪ੍ਰਸ਼ਾਦਾ ਛਕਾਉਂਦੇ ਨੇ ਤੇ ਅਸੀਂ ਫਿਰ ਉਸ ਪ੍ਰਸ਼ਾਦੇ ਦੇ ਆਸਰੇ ਦੇ ਉੱਤੇ ਰਹਿੰਦੇ ਹਾਂ।
ਦੋਹਰਾ ਸਾਧ ਵਚਨ ਮਮ ਜਾਨ ਉਹ ਮਰਦਾਨੇ ਮਨ ਮਾਨ,
ਤੇ ਉਸ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਇਹ ਜਿਹੜੇ ਅਸੀਂ ਵਚਨ ਕਹੇ ਹਨ ਨਾ, ਇਨ੍ਹਾਂ ਬਚਨਾਂ ਨੂੰ ਆਪਣੇ ਹਿਰਦੇ ਦੇ ਵਿਚ ਤੂੰ ਸੱਚ ਕਰਕੇ ਜਾਣ ਲੈਣਾ ਕਰੀ।
ਹਸਤੈ ਗਮਨੇ ਮੇਰ ਕੋ ਸਿਧਨ ਖੋਬਨ ਮਾਣ।
ਤੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਕਹਿ ਕਰਕੇ ਗੁਰਮੁਖ ਪਿਆਰਿਓ ਹੁਣ ਸਿੱਧਾਂ ਦਾ ਮਾਣ ਹੰਕਾਰ ਦੂਰ ਕਰਨ ਵਾਸਤੇ ਸੁਮੇਰ ਪਰਬਤ ਨੂੰ ਚੱਲੇ ਹਨ।
ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ ਪ੍ਰੇਮ ਅਮੀ ਪਹਿਚਾਨ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਚਰਨ ਕਿਹੋ ਜੇ ਨੇ ਸਰੋਜ, ਗੁਰਮੁਖੋ ਕਮਲ ਦੀ ਨਿਆਈ, ਜੀਵਾਂ ਦੇ ਹਿਰਦਿਆਂ ਨੂੰ ਖੜਾ ਦੇਣ ਵਾਲੇ, ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦਾ ਪ੍ਰੇਮ ਕਿਹੋ ਜੇ ਅਮੀ ਅੰਮ੍ਰਿਤ ਦੀ ਨਿਆਈ, ਐਸਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਹੈ।
ਅਮਰ ਅਜਾਰ ਸੁਖ ਪਾਏ ਹੈ ਜੇ ਕਰਹੀ ਤੇ ਪਾਨ।
ਐਸੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਜਿਹੜਾ ਅੰਮ੍ਰਿਤ ਦੀ ਨਿਆਈ ਪ੍ਰੇਮ ਜਿਹੜਾ ਜੀਵ ਪੀ ਲੈਂਦਾ ਹੈ ਨਾ ਗੁਰਸਿੱਖੋ, ਉਹ ਜੀਵ ਕੀ ਹੈ ਅਜਾਰ ਭਾਵ ਕੇ ਬੁਢੇਪੇ ਤੋਂ ਰਹਿਤ ਹੋ ਜਾਂਦਾ ਹੈ, ਤੇ ਅਮਰ ਉਸ ਨੂੰ ਅਮਰ ਹੋ ਜਾਂਦਾ ਹੈ ਭਾਵ ਕੇ ਉਸ ਜੰਮਣ ਮਰਨ ਦੇ ਚੱਕਰਾਂ ਤੋਂ ਛੁੱਟ ਜਾਂਦਾ ਹੈ।
ਸ੍ਰੀ ਬਾਲਾ ਸੁੰਦਰ ਵਾਚ ਕਵਿਤ ਜੈਗ ਬਿਜੈ ਹਿਤ ਸਾਜ ਬੇਦੀ ਕੁਲ ਕੀ ਤਦਾਲ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਵੀ ਭਾਈ ਸੰਤੋਖ ਸਿੰਘ ਜੀ ਗੁਰਮੁਖੋ ਇੱਥੇ ਬੜਾ ਵਧੀਆ ਦ੍ਰਿਸ਼ਟਾਂਤ ਦੇ ਰਹੇ ਨੇ, ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹੁਣ ਸਿੱਧਾਂ ਨੂੰ ਜਿੱਤਣ ਵਾਸਤੇ ਜਿਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਸ਼ੁਭ ਗੁਣਾਂ ਦੀ ਫੌਜ ਲੈ ਕਰਕੇ ਚੱਲੇ ਹਨ, ਤੇ ਉਸ ਸ਼ੁਭ ਗੁਣਾਂ ਰੂਪੀ ਫੌਜ ਬਾਰੇ ਭਾਈ ਸੰਤੋਖ ਸਿੰਘ ਜੀ ਸਾਨੂੰ ਦੱਸ ਰਹੇ ਨੇ। ਦਿਗ ਬਿਜਾ ਹੇਤ ਸਾਜ ਬੇਦੀ ਕੁਲ ਖੇਤ ਦਲ। ਗੁਰਮੁਖੋ ਜਿਸ ਤਰੀਕੇ ਦੇ ਨਾਲ ਦਿਗ ਬਿਜੈ ਜਗਤ ਨੂੰ ਜਿੱਤਣ ਵਾਸਤੇ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਸਮੂਹ ਸਾਜੋ ਸਮਾਨ ਲੈ ਕਰਕੇ ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਆਪਣਾ ਦਲ ਲੈ ਕਰਕੇ ਚੱਲੇ ਹਨ।
ਦਲੀ ਦੰਭ ਦਲ ਵੇਖੋ ਦਲਣ ਵਿਦਾਰਿਆ।
ਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਦਲ ਨੂੰ ਲੈ ਕਰਕੇ ਚੱਲੇ ਨੇ ਦੰਭੀਆਂ ਦਾ ਗੁਰਮੁਖ ਪਿਆਰਿਓ ਨਾਸ ਕਰਨ ਵਾਸਤੇ, ਪਖੰਡ ਨੂੰ ਨਾਸ ਕਰਨ ਵਾਸਤੇ, ਤੇ ਇਸ ਤਰੀਕੇ ਦੇ ਨਾਲ ਜਿਹੜੀ ਆਸਰੀ ਸੰਪਦਾ ਹੈ ਨਾ ਉਸ ਦਾ ਭਾਵ ਕੇ ਵਿਦਾਰਿਆ ਉਸ ਨੂੰ ਵਿਦਾਰਨ ਵਾਸਤੇ ਨਾਸ ਕਰਨ ਵਾਸਤੇ ਚੱਲੇ ਹਨ।
ਭਗਤ ਕੀ ਕੀਤ ਪਟ ਪ੍ਰੇਮ ਕੇ ਸਮੇਤ।
ਗੁਰਮੁਖੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਗਤ ਕੀ ਕੇਤ ਨਿਸ਼ਾਨ ਕਿਹੜਾ, ਭਗਤੀ ਰੂਪ ਨਿਸ਼ਾਨ ਧਾਰਨ ਕੀਤਾ, ਤੇ ਜਿਹੜਾ ਨਿਸ਼ਾਨ ਦੇ ਉੱਤੇ ਗੁਰਮੁਖੋ ਅਸੀਂ ਫਰਾਉਂਦੇ ਆ ਨਾ ਝੰਡਾ, ਤੇ ਜਿਹੜਾ ਆਪਣਾ ਚੋਲਾ ਪਾਉਂਦੇ ਆ ਪ੍ਰੇਮ ਰੂਪੀ ਉਹ ਚੋਲਾ ਪਾਇਆ ਹੋਇਆ ਅਸੀਂ ਕੀਰਤੀ ਕੀਤੀ ਹੈ।
ਪਰ ਕੀਰਤ ਨਿਸ਼ਾਨੋ ਕਹਿਰਾਨੋ ਕੰਨ ਭਾਰੀਆ।
ਤੇ ਪਰਮੇਸ਼ਰ ਦੇ ਜਸ ਰੂਪ ਜਿਹੜੀ ਕੀਰਤੀ ਕਿਹੜੀ ਆ ਗੁਰਸਿੱਖੋ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਜਿਹੜਾ ਧੌਂਸਾ ਵਜਾਉਣਾ, ਜਿਹੜਾ ਨਿਸ਼ਾਨ ਧਾਰਨ ਕਰਨਾ, ਜਿਹੜਾ ਧੌਂਸਾ ਵਜਾਉਣਾ, ਇਹ ਪਰਮੇਸ਼ਰ ਦੀ ਕੀਰਤੀ ਰੂਪ ਧੌਂਸਾ ਵੱਜ ਰਿਹਾ ਜਿਵੇਂ ਬੱਦਲ ਗਰਜਦੇ ਹਨ, ਇਸ ਪ੍ਰਕਾਰ ਬੜੀ ਉੱਚੀ ਉੱਚੀ ਪਰਮੇਸ਼ਰ ਦੀ ਕੀਰਤੀ ਰੂਪ ਧੌਂਸਾ ਵੱਜ ਰਿਹਾ ਹੈ।
ਗਿਆਨ ਕੋ ਖੜਗ ਧਰ ਜੋਗਤ ਕਮਾਣ ਕਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਗਿਆਨ ਰੂਪੀ ਹੱਥ ਦੇ ਵਿਚ ਕਿਰਪਾਨ ਫੜੀ ਹੈ, ਤੇ ਉਸੇ ਤਰੀਕੇ ਦੇ ਨਾਲ ਹੀ ਜੁਗਤੀਆਂ ਰੂਪ ਹੱਥ ਵਿਚ ਧਨੁਖ ਧਾਰਨ ਕਰ ਲਿਆ ਹੈ।
ਨਾਨਾ ਦ੍ਰਿਸ਼ਟਾਂਤ ਲੀਨ ਸਿਲੀਮੁਖ ਧਾਰਿਆ।
ਅਨੇਕਾਂ ਦ੍ਰਿਸ਼ਟਾਂਤ ਰੂਪ ਜਿਹੜੇ ਤੀਰ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪੱਥੇ ਦੇ ਵਿਚ ਰੱਖ ਲਏ ਹਨ।
ਜਹਾਂ ਡਿੜ ਕੋਟ ਤਹਾਂ ਕਰਾਮਾਤ ਟੂਪ।
ਤੇ ਜਿੱਥੇ ਡਿੜ ਕੋਟ ਭਾਵ ਕੇ ਜਿਹੜੇ ਵੱਡੇ ਵੱਡੇ ਕਿਲੇ ਹਨ ਹੰਕਾਰ ਦੇ, ਜਿਵੇਂ ਜਿਸ ਤਰੀਕੇ ਦੇ ਨਾਲ ਹੁਣ ਬਲੀ ਕੰਧਾਰੀ ਜਿਹੜਾ ਗੁਰਮੁਖੋ ਬੜਾ ਵੱਡਾ ਕਿਲਾ ਸੀ ਹੰਕਾਰ ਦਾ, ਗੁਰੂ ਮਹਾਰਾਜ ਸਾਹਿਬ ਨੇ ਕਰਾਮਾਤੀ ਤੋਪ ਦੇ ਨਾਲ ਢਾਹ ਕਰਕੇ ਆਪਣੇ ਵਿਚ ਮਿਲਾ ਲਿਆ। ਇਸੇ ਪ੍ਰਕਾਰ ਹੀ ਜਿਹੜੇ ਵੱਡੇ ਵੱਡੇ ਕਿਲੇ ਹਨ ਹੰਕਾਰੀ ਜਿਹੜੇ ਕਿਲੇ ਹਨ ਉਹਨਾਂ ਨੂੰ ਕਰਾਮਾਤ ਤੋਪ ਦੇ ਨਾਲ ਢਾਉਣ ਵਾਸਤੇ ਗੁਰੂ ਸਾਹਿਬ ਜੀ ਚੱਲੇ ਹਨ।
ਸੰਗ ਟਾਹੇ ਕੇ ਮੈਦਾਨ ਕੀ ਨ ਮਿਲੇ ਅਰ ਹਾਰਿਆ।
ਗੁਰੂ ਮਹਾਰਾਜ ਸਾਹਿਬ ਜੀ ਨੇ ਕਰਾਮਾਤੀ ਤੋਪ ਦੇ ਨਾਲ ਵੱਡੇ ਵੱਡੇ ਹੰਕਾਰੀ ਕਿਲਿਆਂ ਨੂੰ ਢਾਹ ਕਰਕੇ ਆਪਣੇ ਵਿਚ ਮਿਲਾ ਲਿਆ ਹੈ।
ਇਸ ਨਾਮ ਕੋ ਭਜਨ ਨਿਕੋ ਪੈਰ ਸਨਾਤਨ।
ਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਭਜਨ ਦਾ ਗੁਰਮੁਖੋ ਇਹ ਕੀ ਹੈ ਜਿਹੜੀ ਸੰਨਾ, ਜਿਸ ਤਰੀਕੇ ਦੇ ਨਾਲ ਕੋਈ ਯੁੱਧ ਨੂੰ ਜਾਂਦਾ ਹੈ ਨਾ ਤੇ ਇੱਕ ਜੈਕਟ ਪਾਉਂਦਾ, ਸੰਜੋ ਪਾਉਂਦਾ ਜਿਹੜੀ ਲੋਹੇ ਦੀ ਹੁੰਦੀ ਹੈ, ਤੇ ਗੁਰਮੁਖੋ ਨਾਮ ਰੂਪੀ ਜਿਹੜੀ ਸੰਜੋ ਹੈ ਨਾ ਉਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਧਾਰਨ ਕੀਤੀ ਹੈ।
ਕੋਟਕ ਤਰਕ ਤਲਵਾਰ ਨਾ ਕੱਟਦਾ ਹੈ।
ਤੇ ਗੁਰਮੁਖੋ ਕਰੋੜਾਂ ਹੀ ਤਰਕਾਂ ਰੂਪ ਜਿਹੜੀਆਂ ਤਲਵਾਰਾਂ ਵੱਜਦੀਆਂ ਹਨ ਨਾ ਨਾਮ ਰੂਪੀ ਸੰਜੋ ਨੂੰ ਕੱਟ ਨਹੀਂ ਸਕਦੀਆਂ ਨੇ।
ਨੀਵੋ ਮਨ ਰੱਖਣ ਸਿਪਰ ਗਹਿ ਹਾਥ ਬਿਖੈ।
ਤੇ ਮਨ ਜਿਹੜਾ ਨੀਵਾਂ ਰੱਖਣਾ, ਇਹ ਜਿਹੜੀ ਆ ਢਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਧਾਰਨ ਕੀਤੀ ਹੈ।
ਰੂਪ ਰੂਪਵਾਨ ਜਾਂ ਕੋਈ ਛੋਏ ਨਾ ਸਕਦਾ।
ਐਸੀ ਜਿਹੜੀ ਜੋ ਨਿਮਰਤਾ ਰੱਖਣੀ, ਮਨ ਨੀਵਾਂ ਰੱਖਣਾ, ਨੇ ਢਾਲ ਤਾਰਨ ਕੀਤੀ ਹੈ ਤੇ ਕ੍ਰੋਧ ਰੂਪੀ ਜਿਹੜੇ ਬਾਣ ਜਿਹੜੇ ਤੀਰ ਹਨ, ਇਸ ਢਾਲ ਨੂੰ ਆਣ ਕੇ ਛੇਦ ਨਹੀਂ ਸਕਦੇ ਹਨ।
ਤੀਰ ਜ ਸੰਤੋਖ ਸਤ ਦਾਨ ਇਸ਼ਨਾਨ ਮਤ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੋਰ ਫੌਜ ਕਿਹੜੀ ਹੈ? ਸ਼ੁਭ ਗੁਣਾ ਰੂਪੀ ਫੌਜ। ਧੀਰਜ ਧਾਰਨਾ, ਸੰਤੋਖ ਰੱਖਣਾ, ਸਤ ਬੋਲਣਾ, ਦਾਨ ਕਰਨਾ, ਇਸ਼ਨਾਨ ਕਰਨਾ, ਸ਼ੁਭ ਗੁਣਾ ਰੂਪੀ ਫੌਜ ਹੈ।
ਦਇਆ ਉਪਕਾਰਿਆ ਸ਼ਰਧਾ ਜੀ ਸ਼ਕਤ ਹੈ।
ਗੁਰਮੁਖੋ ਸ੍ਰੇਸ਼ਟ ਮਤ ਰੱਖਣੀ, ਦਇਆ ਕਰਨੀ, ਉਪਕਾਰ ਕਰਨਾ, ਸ਼ਰਧਾ ਰੱਖਣੀ, ਸਮੂਹ ਸ਼ਕਤੀਆਂ ਸ਼ੁਭ ਗੁਣਾ ਰੂਪੀ ਫੌਜ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਲੈ ਕਰਕੇ ਹੁਣ ਦੰਭੀਆਂ ਨੂੰ ਨਾਸ ਕਰਨ ਵਾਸਤੇ ਚਲੇ ਹਨ।
ਧਰਮ ਤੇ ਆਦਿ ਜੂਦਾ ਔਰ ਬੜੇ ਚੜੇ ਸੰਗ।
ਗੁਰਮੁਖੋ ਧਰਮ ਆਦਿਕ ਤੇ ਹੋਰ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ੁਭ ਗੁਣਾ ਰੂਪੀ ਜਿਹੜੇ ਯੋਧੇ ਹਨ, ਚੜ ਕਰਕੇ ਜੋ ਕਿ ਆਸਰੀ ਸੰਪਦਾ ਉੱਤੇ ਚਲੇ ਨੇ।
ਦੇਖੋ ਮੋਹ ਮਾਰ ਮਾਰ ਹੀ ਰੱਟਤ।
ਹੁਣ ਇਹ ਜਿਹੜੀ ਫੌਜ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸ਼ੁਭ ਗੁਣਾ ਰੂਪੀ ਫੌਜ ਹੈ ਨਾ, ਗੁਰਮੁਖੋ ਜਿਹੜੇ ਵੈਰੀ ਕਿਹੜੇ ਨੇ? ਕਾਮ ਕ੍ਰੋਧ ਮੋਹ ਲੰਘਾਰ ਰੂਪੀ ਜਿਹੜੇ ਵੈਰੀ ਹਨ ਨਾ, ਇਹ ਸ਼ੁਭ ਗੁਣਾ ਰੂਪੀ ਫੌਜ ਇਹਨਾਂ ਤੇ ਚੜੀ ਆ ਤੇ ਮਾਰ ਲੋ ਕਹਿ ਰਹੀ ਹੈ।
ਇਸ ਪ੍ਰਕਾਰ ਜਬ ਚਲੇ ਮੇਰ ਪਹਿਚਾਨ ਕੋ।
ਇਸ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸ਼ੁਭ ਗੁਣਾ ਰੂਪੀ ਫੌਜ ਲੈ ਕਰਕੇ ਸੁਮੇਰ ਪਰਬਤ ਨੂੰ ਚੱਲੇ ਹਨ।
ਸਹਿਤ ਸਭ ਸਹਿਤ ਧਰਤ ਜੈ ਮਾਣ ਕੋ।
ਤੇ ਜਿਸ ਜਗ੍ਹਾ ਉੱਤੇ ਬਹੁਤੀਆਂ ਸ਼ਕਤੀਆਂ ਨੂੰ ਨਾਲ ਲੈ ਕਰਕੇ ਸਿੱਧ ਹੰਕਾਰ ਚੁੱਕੀ ਫਿਰਦੇ ਨੇ।
ਕੋ ਜੀਤਨ ਭਲੇ ਬਾਤ ਇਤ ਇਉਂ ਵਹੀ।
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਧਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਇਹਨਾਂ ਨੂੰ ਜਿੱਤਣ ਵਾਸਤੇ ਚੱਲੇ ਨੇ, ਇਧਰ ਕਥਾ ਗੁਰੂ ਸਾਹਿਬ ਜੀ ਦੀ ਇਸ ਪ੍ਰਕਾਰ ਹੋਈ ਹੈ।
ਓ ਉਤ ਗੋਰਖ ਕੀ ਸੁਣੋ ਹਿਰਦੈ ਜੋ ਤਿਨ ਠਾਏ।
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਧਰ ਜਿਸ ਪ੍ਰਕਾਰ ਹੁਣ ਜੋ ਗੋਰਖ ਨਾਥ ਇਹਨਾਂ ਸਿੱਧਾਂ ਦਾ ਸਭ ਤੋਂ ਵੱਡਾ, ਜਿਸ ਪ੍ਰਕਾਰ ਹੁਣ ਉਹ ਆਪਣੇ ਵਿੱਚ ਵਿਚਾਰ ਕਰ ਰਹੇ ਹਨ।
ਦੋਹਰਾ ਪਰਤਰ ਪੂਰਵ ਜਬ ਮਿਲਿਓ ਸੁਣੇ ਬਚਨ ਤਤ ਸਾਰ।
ਤੇ ਜਿਸ ਵੇਲੇ ਪਰਤਰ ਜਿਹੜਾ ਨਾ ਗੁਰਮੁਖੋ ਇਹ ਜਿਹੜਾ ਸਿੱਧ ਹੈ, ਜਿਸ ਸਮੇਂ ਜਾ ਕਰਕੇ ਜਿਸ ਵਾਹਿਗੁਰੂ ਪਰਤਰ ਪੂਰਵ ਜਬ ਮਿਲਿਓ, ਜਿਸ ਵੇਲੇ ਸਭ ਤੋਂ ਪਹਿਲਾਂ ਪਰਤਰ ਜਿਹੜਾ ਜੋਗੀ ਹੈ ਨਾ ਸਿੱਧ, ਇਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਿਆ ਤੇ ਗੁਰੂ ਸਾਹਿਬ ਦੇ ਪਾਸੋਂ ਸ੍ਰੇਸ਼ਟ ਬਚਨ ਸੁਣੇ ਸਨ।
ਗੋਰਖ ਟੈਗ ਗਮਨੋ ਤਵੈ ਬੰਦਿਓ ਪਾਦ ਸਿਰ ਧਾਰ।
ਤੇ ਉਸ ਵੇਲੇ ਗੋਰਖ ਨਾਥ ਦੇ ਪਾਸ ਗੁਰਮੁਖੋ ਗਿਆ ਤੇ ਛੇਤੀ ਦੇ ਨਾਲ ਇਸ ਨੇ ਜਾ ਕਰਕੇ ਗੋਰਖ ਨਾਥ ਨੂੰ ਜਾ ਕਰਕੇ ਨਮਸਕਾਰ ਕੀਤੇ ਹੈ।
ਪੜੈਲ ਸੁਣੋ ਗੁਰੂ ਜੀ ਬਹਿਣ ਧਰਾ ਪ੍ਰਭ ਅਵਤਰੇ।
ਉਸ ਸਮੇਂ ਕਹਿਣ ਲੱਗਾ ਗੋਰਖ ਨਾਗ ਦੇ ਤਾਈ ਭਰਤਰੀ ਕਹਿਣ ਲੱਗਾ ਕਿ ਗੁਰੂ ਜੀ ਸੋਨਾ ਕਰੋ, ਜਿਸ ਤਰੀਕੇ ਦੇ ਨਾਲ ਮੈਨੂੰ ਪਤਾ ਲੱਗਾ ਪ੍ਰਭੂ ਪਰਮੇਸ਼ਰ ਨੇ ਸੰਸਾਰ ਤੇ ਅਵਤਾਰ ਧਾਰਨ ਕੀਤਾ ਹੈ।
ਮਿਲਿਓ ਦੇਵ ਰਖ ਮੋਹੀ ਤਵੈ ਤਿਨ ਸੁਧ ਕਰੇ।
ਤੇ ਦੇਵ ਰਖੀ ਕੌਣ ਹੈ? ਨਾਰਦ। ਇਸ ਕਰਕੇ ਮੈਨੂੰ ਦੇਵ ਰਖੀ ਨਾਰਦ ਮਿਲਿਆ ਤੇ ਮੈਨੂੰ ਇਹ ਜਿਹੜੀ ਖਬਰ ਹੈ ਨਾ ਉਸ ਨੇ ਦੇਣਾ ਕੀਤੀ ਹੈ।
ਮੈਂ ਬੈਠੇ ਹੋਏ ਕਿਸਾਨ ਤਾਂ ਸੋ ਆਏ।
ਤੇ ਮੈਂ ਜਿਸ ਵੇਲੇ ਇੱਕ ਜਗ੍ਹਾ ਉੱਤੇ ਆਣ ਕਰਕੇ ਬੈਠਾ ਸੀ, ਉਸ ਵੇਲੇ ਜੋ ਤੱਬਾ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਹਨ ਨਾ, ਮੈਨੂੰ ਆਣ ਕਰਕੇ ਮਿਲੇ ਸਨ।
ਉਹ ਪ੍ਰਸ਼ਨ ਉੱਤਰ ਕਹਿ ਸਾਰ ਰਹੇ ਹਰ ਖਾਏ।
ਤੇ ਜਿਸ ਵੇਲੇ ਉਹਨਾਂ ਦੇ ਨਾਲ ਮੇਰੇ ਪ੍ਰਸ਼ਨ ਤੇ ਉੱਤਰ ਹੋਏ, ਜਦੋਂ ਮੈਂ ਪ੍ਰਸ਼ਨ ਕੀਤੇ ਉਹਨਾਂ ਨੇ ਮੇਰੇ ਪ੍ਰਸ਼ਨਾਂ ਦਾ ਉੱਤਰ ਵੀ ਦਿੱਤਾ, ਮੈਨੂੰ ਸ੍ਰੇਸ਼ਟ ਗਿਆਨ ਵੀ ਬਖਸ਼ਿਆ ਤੇ ਮੈਂ ਉਹਨਾਂ ਦੇ ਬਚਨ ਸੁਣ ਕਰਕੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋਇਆ ਹਾਂ।
ਜੋ ਜਾਏ ਕੇ ਥਾਨ ਪੰਥ ਨਜਾਨੀ ਹੈ।
ਇਸ ਕਰਕੇ ਹੁਣ ਕਿਸੇ ਥਾਂ ਉੱਤੇ ਜਾ ਕਰਕੇ ਆਪ ਜੀ ਉਹਨਾਂ ਨੂੰ ਜਾ ਕਰਕੇ ਮਿਲਣਾ ਕਰੋ, ਤੇ ਜਿਸ ਕਰਕੇ ਉਹਨਾਂ ਨੂੰ ਆਪਾਂ ਆਪਣੇ ਪੰਥ ਦੇ ਵਿੱਚ ਲੈ ਆਉਣਾ ਕਰੀਏ, ਭਾਵ ਕਿ ਉਹ ਯੋਗ ਮਤ ਨੂੰ ਸਾਡੇ ਇਸ ਮਤ ਨੂੰ ਧਾਰਨ ਕਰ ਲੈਣਾ ਕਰਨ।
ਤੀਜਾ ਤੇ ਉਪਦੇਸ਼ ਯੋਗ ਗੁਣ ਗਾਨੀ ਹੈ।
ਤੁਸੀਂ ਉਹਨਾਂ ਨੂੰ ਲੱਭ ਕਰਕੇ ਜਿੱਥੇ ਵੀ ਹਨ ਉਹਨਾਂ ਨੂੰ ਜਾ ਕਰਕੇ ਸ੍ਰੇਸ਼ਟ ਯੋਗ ਮਤ ਦਾ ਜਿਹੜਾ ਉਪਦੇਸ਼ ਹੈ ਨਾ ਦੇ ਕਰਕੇ, ਤੇ ਆਪਾਂ ਇਸ ਕਰਕੇ ਵਿੱਚ ਆਪਣੇ ਪੰਥ ਦੇ ਲੈ ਆਵਾਂਗੇ, ਫਿਰ ਉਹ ਸਾਡੇ ਪੰਥ ਦੇ ਗੁਣ ਗਾਇਆ ਕਰਨਗੇ।
ਜਗਤ ਵਿਸਾਲੇ ਆਪ ਕੋ ਵਿਦਤ ਹੈ।
ਇਸ ਕਰਕੇ ਜਦੋਂ ਆਪ ਜੀ ਉਹਨਾਂ ਦੇ ਗੁਰੂ ਬਣ ਜਾਵੋਗੇ, ਇਸ ਕਰਕੇ ਸਾਰਾ ਜਗਤ ਆਪ ਜੀ ਨੂੰ ਵੀ ਪੂਜੇਗਾ ਤੇ ਸਾਰੀ ਗੱਲ ਜਿਹੜੀ ਜਗਤ ਦੇ ਵਿੱਚ ਪ੍ਰਗਟ ਹੋ ਜਾਵੇਗੀ।
ਉਹ ਸੁਜਾਸ ਹੋਏ ਵਿਸਤਾਰ ਬ੍ਰਹਿਮੰਡਾਂ ਜਹ ਤਹੇ।
ਇਸ ਕਰਕੇ ਗੋਰਖ ਨਾਥ ਜੀ ਜਾਣਨਾ ਕਰੋ, ਇਹ ਜਿਹੜਾ ਜਸ ਹੈ ਨਾ, ਇੱਕ ਜਗ੍ਹਾ ਤੇ ਨਹੀਂ, ਸਾਰੇ ਸੰਸਾਰ ਦੇ ਵਿੱਚ, ਬ੍ਰਹਿਮੰਡਾਂ ਦੇ ਵਿੱਚ, ਖੰਡਾਂ ਦੇ ਵਿੱਚ ਸਾਰਾ ਜਸ ਪ੍ਰਗਟ ਹੋ ਜਾਵੇਗਾ।
ਲਾਉਣਾ ਲਖੋ ਮਨ ਮਾਹੇ ਪ੍ਰਭੂ ਕਿਉਂ ਮਗ ਪਰੇ।
ਇਸ ਕਰਕੇ ਗੋਰਖ ਨਾਥ ਇਹ ਵੀ ਨਾ ਆਪਣੇ ਮਨ ਦੇ ਵਿੱਚ ਜਾਣਨਾ ਕਰੋ ਕਿ ਜਿਹੜੇ ਪ੍ਰਭੂ ਦਾ ਅਵਤਾਰ ਨੇ, ਪਰਮੇਸ਼ਰ ਦਾ ਅਵਤਾਰ ਨੇ, ਉਹ ਕਿਸ ਪ੍ਰਕਾਰ ਸਾਡੇ ਮਤ ਨੂੰ ਧਾਰਨ ਕਰਨਗੇ, ਉਹ ਕਿਸ ਪ੍ਰਕਾਰ ਤੁਸੀਂ ਉਹਨਾਂ ਦੇ ਗੁਰੂ ਬਾਨਾ ਕਰੋਗੇ।
ਰਾਮ ਕ੍ਰਿਸ਼ਨ ਅਵਤਾਰ ਆਨ ਜਗ ਗੌਰ ਕਰ।
ਇਸੇ ਪ੍ਰਕਾਰ ਹੀ ਗੁਰਮੁਖ ਪਿਆਰਿਓ ਉਸ ਸਮੇਂ ਇਹ ਭਰਥਰ ਕਹਿ ਰਿਹਾ ਹੈ, ਕਹਿਣ ਲੱਗਾ ਜਿਸ ਤਰੀਕੇ ਦੇ ਨਾਲ ਰਾਮ ਤੇ ਕ੍ਰਿਸ਼ਨ ਵੀ ਅਵਤਾਰ ਹੋਏ ਨੇ ਆਪੋ ਆਪਣੇ ਯੁਗਾਂ ਦੇ ਵਿੱਚ, ਤੇ ਰਾਮ ਨੇ ਵੀ ਦੋ ਗੁਰੂ ਧਾਰਨ ਕੀਤੇ ਜਿਸ ਤਰ੍ਹਾਂ ਵਿਸ਼ਵਾਮਿਸ਼ਰ ਤੇ ਵਿਸ਼ਿਸ਼ਟ ਜੀ, ਇਸੇ ਪ੍ਰਕਾਰ ਕ੍ਰਿਸ਼ਨ ਜੀ ਨੇ ਦੋ ਗੁਰੂ ਧਾਰਨ ਕੀਤੇ, ਦੁਰਬਾਸ਼ਾ ਰਿਕੀ ਜੀ ਨੂੰ ਤੇ ਸੰਦੀਪਨ ਜੀ ਨੂੰ। ਇਸ ਤਰੀਕੇ ਦੇ ਨਾਲ ਉਹ ਅਵਤਾਰ ਤਾਂ ਹੋਏ ਪਰ ਉਹਨਾਂ ਨੇ ਗੁਰੂ ਜ਼ਰੂਰ ਧਾਰਨ ਕੀਤੇ ਹਨ।
ਉਪਦੇਸ਼ ਜਹਾਂ ਮਿਲ ਜਾਵੇ।
ਇਸ ਕਰਕੇ ਮੈਂ ਚਾਹੁੰਦਾ ਗੋਰਖ ਨਾਥ ਤੂੰ ਤਪਾ ਨਾਨਕ ਜੀ ਨੂੰ ਜਾ ਕਰਕੇ ਉਪਦੇਸ਼ ਦੇਣਾ ਕਰ, ਜਿੱਥੇ ਤੈਨੂੰ ਮਿਲ ਜਾਣ ਤੇ ਉਹ ਫਿਰ ਤੈਨੂੰ ਗੁਰੂ ਧਾਰਨ ਕਰ ਲੈਣਾ ਕਰਨਗੇ।
ਹੋ ਲੈ ਜੋ ਕੋ ਤਾਰ ਸੁਜਸ ਜਗ ਛਾਵੇ।
ਜੇ ਉਹਨਾਂ ਨੇ ਤੇਰੇ ਪਾਸੋਂ ਉਪਦੇਸ਼ ਲੈ ਕਰਕੇ ਤੈਨੂੰ ਗੁਰੂ ਧਾਰਨ ਕਰਕੇ ਯੋਗ ਧਾਰਨ ਕਰ ਲਿਆ ਨਾ, ਤੇ ਫਿਰ ਸਾਰੇ ਜਗਤ ਦੇ ਵਿੱਚ ਹਰੇਕ ਥਾਂ ਤੇ ਸਾਡਾ ਜਿਹੜਾ ਜਸ ਹੈ ਨਾ ਛਾ ਜਾਵੇਗਾ।
ਸੁਰਾ ਸੁਨ ਗੋਰਖ ਮਨ ਮੈਂ ਲਖੀ ਸ਼ਕਤਵਾਨ ਹੈ ਕੋਏ।
ਤੇ ਜਦੋਂ ਇਸ ਪ੍ਰਕਾਰ ਭਰਥਰ ਜੋਗੀ ਦੇ ਪਾਸੋਂ ਸੁਣਿਆ, ਗੁਰਮੁਖੇ ਸਿੱਧੇ ਪਾਸੋਂ ਸੁਣਿਆ, ਤੇ ਗੋਰਖ ਨਾਥ ਨੇ ਆਪਣੇ ਮਨ ਦੇ ਵਿੱਚ ਜਾਣਿਆ ਕਿ ਇਹ ਤੇ ਕੋਈ ਬਹੁਤੇ ਵੱਡੇ ਸ਼ਕਤੀਆਂ ਦੇ ਮਾਲਕ ਲੱਗਦੇ ਹਨ।
ਸ੍ਰੀ ਵਿਸ਼ਨੂੰ ਅਵਤਾਰ ਜੋ ਅਵਕਾਲ ਮੈਂ ਕਿਉਂ ਹੋਏ।
ਤੇ ਫਿਰ ਸੋਚਣ ਲੱਗਾ ਕਿ ਤੇ ਪਰਮੇਸ਼ਰ ਦਾ ਹੀ ਅਵਤਾਰ ਹਨ, ਕਿਉਂਕਿ ਵਿਸ਼ਨੂੰ ਦਾ ਜਿਹੜਾ ਅਵਤਾਰ ਹੈ ਉਹ ਇਸ ਸਮੇਂ ਕਲਯੁਗ ਦੇ ਵਿੱਚ ਕਿਉਂ ਹੋਵੇਗਾ।
ਉਲਟਾ ਤਦਵ ਜੀਤ ਕਰਤਾ ਹੈ ਮੈਂ ਆਨੋ ਨਿਜ ਪੰਥ ਮੈਂ।
ਉਸ ਸਮੇਂ ਫਿਰ ਗੋਰਖ ਨਾਥ ਨੇ ਆਪਣੇ ਸਾਥੀ ਦੇ ਤਾਂ ਕਿਹਾ, ਕਹਿਣ ਲੱਗਾ ਤੂੰ ਇੱਥੇ ਬੈਠ, ਮੈਂ ਛੇਤੀ ਦੇ ਨਾਲ ਉਹਨਾਂ ਨੂੰ ਜਿੱਤ ਕਰਕੇ ਤੇ ਵਾਪਸ ਉਹਨਾਂ ਨੂੰ ਇੱਥੇ ਆਵਾਂਗਾ, ਉਹਨਾਂ ਨੂੰ ਆਪਣੇ ਪੰਥ ਦੇ ਵਿੱਚ ਪ੍ਰਵੇਸ਼ ਕਰ ਦੇਵਾਂਗਾ।
ਅਸਵਿਦ ਤਾਰੋਰ ਮਾਹੇ ਕੀਨ ਪਿਆਨਾ ਮੇਰ ਤੇ।
ਜੋ ਸਮੇਂ ਗੁਰਮੁਖ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਧਰ ਕਰਕੇ ਨਾ ਗੋਰਖ ਨਾਥ ਨੇ, ਤੇ ਫਿਰ ਛੇਤੀ ਦੇ ਨਾਲ ਪਿਆਨਾ ਕੀਤਾ, ਚੱਲਣਾ ਕੀਤਾ ਕਿੱਧਰ ਨੂੰ, ਸੁਮੇਰ ਪਰਬਤ ਨੂੰ। ਸੁਮੇਰ ਪਰਬਤ ਨੂੰ ਉਸ ਵੇਲੇ ਗੋਰਖ ਨਾਥ ਵੀ ਚੱਲ ਪਿਆ ਹੈ।
ਗੋਰਖ ਜੋ ਕੀਨ ਗੁਰੂ ਕਥਾ ਇਤ ਕੀ ਸੁਣਾਓ।
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਧਰ ਤੇ ਗੋਰਖ ਨਾਥ ਨੇ ਇਸ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ, ਹੁਣ ਇੱਧਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਸ ਪ੍ਰਕਾਰ ਸੁਮੇਰ ਪਰਬਤ ਨੂੰ ਜਾ ਰਹੇ ਨੇ, ਕਥਾ ਸੁਣਨਾ ਕਰੋ।
ਗਮਨੇ ਪ੍ਰਭੂ ਪ੍ਰਵੀਨ ਜਨ ਬਾਣੀ ਤੇ ਸ਼ਾਂਤ ਹੋਵੇ।
ਤੇ ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪ੍ਰਵੀਨ ਅੰਤਰਜਾਮੀ ਗੁਰੂ ਮਹਾਰਾਜ ਸਾਹਿਬ ਚੱਲੇ ਨੇ ਗੁਰਮੁਖੋ, ਜਿਨ੍ਹਾਂ ਦੀ ਬਚਨ ਸੁਣ ਦੇ ਨਾਲ, ਜਿਨ੍ਹਾਂ ਦੀ ਗੁਰਬਾਣੀ ਸੁਣ ਦੇ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਪ੍ਰਸਥਾਨੇ ਗੁਣ ਖਾਨ ਹਰਨ ਸਭ ਸਿਧਨ ਮਾਨਾ।
ਤੇ ਗੁਰਮੁਖੋ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਣਾਂ ਦੀ ਖਾਨ ਚੱਲੇ ਨੇ, ਹਨਨ ਸਭ ਸਿਧਨ ਮਾਨਾ, ਨਾਸ ਕਰਨ ਵਾਸਤੇ ਸਮੂਹ ਸਿੱਧਾਂ ਦੇ ਹੰਕਾਰ ਨੂੰ, ਜਿਹੜੇ ਸਿੱਧਾਂ ਨੇ ਹੰਕਾਰ ਧਾਰਨ ਕੀਤਾ ਹੈ।
ਗਏ ਹਿਮਾਚਲ ਉਰਦ ਦੇਖ ਬੋਲਿਓ ਮਰਦਾਨਾ।
ਤੇ ਜੇ ਸਮੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਹਿਮਾਲਿਆ ਪਰਬਤ ਦੇ ਉੱਤੇ ਪਹੁੰਚੇ ਨੇ, ਇਸ ਪਹਾੜੀ ਤੇ ਪਹੁੰਚੇ ਨੇ, ਉਸ ਸਮੇਂ ਵੇਖ ਕਰਕੇ ਭਾਈ ਮਰਦਾਨਾ ਜੀ ਬੋਲੇ ਹਨ,
ਤੇਤੀ ਸਿਰਤ ਥਾਨ ਜਹਾਂ ਕੇ ਸਰਬ ਦਿਸ਼ਾਵ ਹੈ।
ਇਹ ਸੱਚੇ ਪਾਤਸ਼ਾਹ ਇਹ ਕਿਹੋ ਜਿਹਾ ਸਥਾਨ ਹੈ, ਜਿੱਧਰ ਵੀ ਨਿਗਾਹ ਮਾਰਦੇ ਹਾਂ ਸਾਰੇ ਬੰਨੇ ਸਭ ਕੁਝ ਚਿੱਟਾ ਹੀ ਦਿਸ ਰਿਹਾ।
ਰਚਨਾਏ ਭਗਵੰਤ ਹਿਰਦੇ ਕਛ ਸਮਝ ਨਾ ਆਵੇ।
ਮਾਲਕ ਇਹ ਭਗਵੰਤ ਮਾਲਕ ਨੇ ਕਿਹੋ ਜੀ ਰਚਨਾ ਕੀਤੀ ਹੈ, ਉਸ ਪਰਮੇਸ਼ਰ ਨੇ ਕਿਹੋ ਜੀ ਰਚਨਾ ਕਰ ਦਿੱਤੀ, ਮੇਰੇ ਮਨ ਦੇ ਵਿੱਚ ਕੋਈ ਸਮਝ ਨਹੀਂ ਆ ਰਹੀ ਹੈ।
ਉਹ ਸਰਬ ਵਰਤਾਂਤ ਨਾਮ ਪਹਾੜ ਬਖਾਨ ਕਰ।
ਤੇ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਪਹਾੜ ਦੇ ਬਾਰੇ ਜਿਸ ਤਰੀਕੇ ਦੇ ਨਾਲ ਜੋ ਵਰਤਾਂਤ ਹੈ ਨਾ, ਉਹ ਸਭ ਕੁਝ ਕਿਰਪਾ ਕਰਕੇ ਪ੍ਰਗਟ ਕਰਕੇ ਸਾਨੂੰ ਦੱਸਣਾ ਕਰੋ।
ਨਿਜ ਸਰੋਨਣ ਮੈਂ ਸੁਣ ਬੈਨ ਕੋ ਬੋਲੇ ਮੁਕਤੇ ਜਗਤ ਗੌਰ।
ਤੇ ਉਸ ਸਮੇਂ ਗੁਰਮੁਖ ਪਿਆਰਿਓ ਨਿਜ ਸਰੋਨਣ ਮੈਂ ਜਿਸ ਸਮੇਂ ਆਪਣੇ ਕੰਨਾਂ ਦੇ ਵਿੱਚ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਬਚਨ ਸੁਣੇ ਨਾ, ਤੇ ਗੁਰੂ ਮਹਾਰਾਜ ਸਾਹਿਬ ਜੀ ਸੁਣ ਕਰਕੇ ਜਗਤ ਦੇ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਇਸ ਪ੍ਰਕਾਰ ਬੋਲੇ ਹਨ।
ਦੂਰਾ ਨਾਮ ਹਿਮਾਲਯ ਸੈਲ ਕੋ ਬਹੁਰ ਸੀਤ ਜੋ ਦੇਖ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜੋ ਹਿਮਾਲਯ ਪਰਬਤ ਵੇਖ ਰਹੇ ਹੋ ਨਾ, ਜਿਸ ਚੋਟੀ ਦੇ ਉੱਤੇ ਤੁਸੀਂ ਖਲੋਤੇ ਹੋ, ਇਹ ਜੋ ਕੁਛ ਵੀ ਚਿੱਟਾ ਚਿੱਟਾ ਸਾਰੇ ਬੰਨੇ ਆਪ ਜੀ ਨੂੰ ਦਿਸ ਰਿਹਾ ਹੈ।
ਹਰੀ ਬਰਫ ਸੋ ਜਮ ਰਹੇ ਸੀਤਾ ਕਰੇ ਵਿਸ਼ੇਖ।
ਇਸ ਕਰਕੇ ਜਾਣੋ ਕਿ ਬਹੁਤ ਜ਼ਿਆਦੀ ਇਸ ਚੋਟੀ ਦੇ ਉੱਤੇ ਬਰਫ ਪਈ ਹੈ, ਤੇ ਬਰਫ ਪੈਣ ਦੇ ਨਾਲ ਸਾਰੀ ਜੰਮੀ ਹੋਈ ਹੈ, ਤੇ ਬਰਫ ਦੇ ਨਾਲ ਹੀ ਇੱਥੇ ਬਹੁਤ ਜ਼ਿਆਦੀ ਜਿਹੜੀ ਠੰਡ ਹੈ, ਇਸ ਕਰਕੇ ਸਾਰੀਆਂ ਜਗ੍ਹਾ ਤੇ ਤੁਹਾਨੂੰ ਇਹ ਚਿੱਟਾ ਜਾਪ ਰਿਹਾ। ਗੁਰਮੁਖੋ, ਇਸ ਪ੍ਰਕਾਰ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਜਿਸ ਤਰ੍ਹਾਂ ਗੋਰਖਨਾਥ ਨੇ ਆਉਣਾ, ਗੁਰੂ ਸਾਹਿਬ ਜੀ ਦੀ ਉਹਦੇ ਨਾਲ ਚਰਚਾ ਹੋਣੀ ਹੈ, ਸਿੱਧਾਂ ਦੇ ਨਾਲ ਚਰਚਾ ਹੋਣੀ ਹੈ। ਇਹ ਪਾਵਨ ਪ੍ਰਸੰਗ ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੀ ਸਮਾਪਤੀ ਹੈ। ਦਾਸ ਪਾਸੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਕਰਦੇ ਹਾਂ, ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣਾ ਸਿਸੜੀਆਂ ਜੋਹਵੈ ਸਾਹਿਬ ਸਿਓ ਮੇਲ ਲੇਖਾ, ਕਟਹਿ ਨਾ ਛੁੱਟੀਐ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ
ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।